ਪੰਨਾ 1109 1109 ਪੰਨੇ ਦਾ ਸੀ ਇਹ ਮਹੱਲੇ ਪਹਿਲੇ ਦਾ ਤੁਖਾਰੀ ਛੰਦ 12 ਮਾਹਾ ਗੁਰੂ ਨਾਨਕ ਦੀ ਇਹ ਬਾਣੀ 12 ਮਾਹਾ ਪਹਿਲਾਂ ਉਹਨਾਂ ਨਾਲ ਲਿਖਿਆ ਹੈ ਬਾਅਦ 'ਚ ਮਹੱਲੇ ਪੰਜਵੇਂ ਦਾ ਫਿਰ 12 ਮਾਹਾ ਆਉਂਦਾ ਹੈ 12 ਮਾਹ ਤੋ ਇਸ ਕਰਕੇ ਉਹਨਾਂ ਨਾਲ ਮਾਘ ਦੇ ਮਹੀਨੇ ਇਹ ਕਵਿਤਾ ਲਿਖਣ ਦੀ ਇੱਕ ਸ਼ੈਲੀ ਸੀ ਵੀ ਮਹੀਨਿਆਂ ਦੇ ਨਾਂ ਦੇ ਉੱਤੇ ਗਾਂ ਗਿਆਨ ਜਾਂ ਕਵਿਤਾ ਲਿਖਦੇ ਸੀ ਇੱਥੇ ਮਹਾਰਾਜ ਮਾਘ ਦੇ ਮਹੀਨੇ ਦਾ ਗਿਆਨ ਦੇ ਰਹੇ ਨੇ ਰੈਲੇਟਿਵ ਗੁਰੂ ਨਾਨਕ ਦੇ ਆਉਣ ਤੋਂ ਪਹਿਲਾਂ ਸਾਰੇ ਹੀ ਮਾਘ ਦਾ ਮਹੀਨਾ ਚੜ੍ਹਨਾ ਨਹੀਂ ਅਤੇ ਉਹਨਾਂ ਨਾਲ ਇਹ ਪਵਿੱਤਰ ਮਹੀਨਾ ਤਾਂ ਮੰਨਿਆ ਜਾਂਦਾ ਸੀ ਵੀ ਜਦੋਂ ਇਹ ਮਹੀਨਾ ਚੜ੍ਹੇ ਉੱਦਣ ਸੰਗਰਾਂਦ ਵਾਲੇ ਦਿਨ ਨਹਾਓ ਲਾਗੇ ਦਰਿਆ ਅਤੇ ਉੱਥੇ ਮਾਘੀ ਨਹਾਉਂਦੇ ਸੀ ਔਰ ਜਾਂ ਕਿਤੇ ਇਹ ਤੀਰਥਾਂ 'ਤੇ ਜਾਂਦੇ ਸੀ ਮਾਘ ਦੇ ਬੜਾ ਫਲ ਸੀ ਵੀ ਇਸ ਦਿਨ 'ਤੇ ਜਿਹੜਾ ਇਸ਼ਨਾਨ ਕਰੇਗਾ ਜਾਂ ਬੜਾ ਅਤੇ ਉਹ ਪਵਿੱਤਰ ਹੋ ਜਾਏਗਾ ਅਤੇ ਤੀਰਥ ਬੜੇ ਪਵਿੱਤਰ ਮੰਨੇ ਜਾਂਦੇ ਸੀ ਹੁਣ ਸਿੱਖਾਂ ਨਾਲ ਮਾਘੀ ਮੁਕਤਸਰ ਮਨਾਉਣੀ ਸ਼ੁਰੂ ਕਰ ਦਿੱਤੀ ਇਸ ਮਹੀਨੇ 'ਚ ਬੜੇ ਬੜੇ ਮੇਲੇ ਲੱਗਦੇ ਪੰਜਾਬ 'ਚ ਮਾਘ ਦੇ ਮਹੀਨੇ 'ਚ ਔਰ ਇਹਨੂੰ ਬੜਾ ਪਵਿੱਤਰ ਸਮਝ ਕੇ ਸਾਰੇ ਸਵੇਰੇ ਉੱਠ ਕੇ ਜੇ ਲਾਗੇ ਦਰਿਆ ਸਾਰਾ ਪਿੰਡਾਂ ਦੇ ਪਿੰਡ ਦਰਿਆਵਾਂ ਕਿਤੇ ਆਲੇ ਦੁਆਲੇ ਵੀ ਨਹਾਵੋ ਬਾਹਰ ਜਾ ਕੇ ਇਹ ਹਿੰਦੂ ਕਰਦੇ ਸੀ ਇੱਦਾਂ ਗੁਰੂ ਨਾਨਕ ਨੇ ਜਿਹੜਾ ਇਹ ਭਗਤੀ ਮਾਰਗ ਹੈ ਇਸ ਗਿਆਨ ਦੇ ਮੁਤਾਬਕ ਜਿਹੜਾ ਬਾਹਰ ਜਾ ਕੇ ਨਹਾਉਣਾ ਉਹ ਫਾਊਲ ਹੈ ਜਿੱਦਾਂ ਇੱਕ ਖੇਡ 'ਚ ਫਾਊਲ ਹੁੰਦਾ ਨਾ ਸਿੱਖੀ 'ਚ ਬੜਾ ਭਾਰਾ ਫਾਊਲ ਹੈ ਗਲਤ ਗੱਲ ਹੈ ਵੀ ਬਾਬਾ ਨਾਨਕ ਕਹਿੰਦਾ ਅੰਦਰਲੇ ਤੀਰਥ 'ਚ ਨਹਾਉਣਾ ਜਪ ਬਾਣੀ 'ਚ ਵੀ ਲਿਖਿਆ ਅੰਤਰਗਤੇ ਤੀਰਥ ਮਲ ਨਹਾਓ ਅੰਦਰ ਤੇਰੇ ਤੀਰਥ ਹੈ ਅੰਦਰ ਨਹਾਉਣਾ ਤੂੰ ਬਾਹਰ ਜਿਹੜਾ ਪਾਣੀ ਦਾ ਨਹਾਉਣਾ ਇਹ ਸਾਡਾ ਗਿਆਨ ਨਹੀਂ ਮੰਨਦਾ ਨਹਾ ਜ਼ਰੂਰ ਲੇਕਿਨ ਇਹ ਜਿਹੜੇ ਤੂੰ ਕਹਿੰਦਾ ਵੀ ਇਹ ਕੰਮ ਬੜਾ ਪਵਿੱਤਰ ਹੈ ਇਹ ਨਹਾਉਣਾ ਕੋਈ ਪਵਿੱਤਰ ਨਹੀਂ ਹੈ ਬਾਹਰ ਪਾਣੀਆਂ 'ਚ ਉਹ ਕਿਤੇ ਵੀ ਨਹਾ ਲੈ ਤੂੰ ਪਰ ਇਹਦਾ ਮਹੱਤਵ ਬੜਾ ਮੰਨਿਆ ਵੀ ਇਹ ਜ਼ਰੂਰੀ ਬੜਾ ਵੇਦਾਂ ਸ਼ਾਸਤਰਾਂ 'ਚ ਇਹਦਾ ਬੜਾ ਮਹੱਤਵ ਹੈ ਇਸ ਕਰਕੇ ਮਹਾਰਾਜ ਨੇ ਇੱਥੇ ਉਹ ਚੀਜ਼ ਕੱਢੀ ਹੈ ਵੀ ਸਾਡਾ ਤੀਰਥ ਅੰਤਰ ਆ ਅੰਦਰ ਹੈ ਸਾਡਾ ਮਾਗੇ ਪੁਨੀਤ ਪਈ ਤੀਰਥ ਅੰਤਰ ਜਾਣਿਆ ਮਾਗੇ ਪੁਨੀਤ ਪਈ ਤੀਰਥ ਅੰਤਰ ਜਾਣਿਆ ਗੁਰੂ ਨਾਨਕ ਔਰ ਸਿੱਖੀ 'ਚ ਤੀਰਥ ਅੰਦਰ ਹੈ ਸਾਡੇ ਉਹ ਤੀਰਥ ਕੀ ਹੈ ਜਿਹੜਾ ਸਤਿਗੁਰੂ ਹੈ ਸਾਡਾ ਉਹੀ ਤੀਰਥ ਹੈ ਜਿਹਦੀ ਦੇਹ ਨਹੀਂ ਹੈ ਸਾਡੇ ਅੰਦਰ ਉਹ ਪ੍ਰਗਟ ਹੋਣਾ ਹੈ ਉਹ ਜਿਹੜਾ ਸਤਿਗੁਰੂ ਹੈ ਉਹੀ ਸਾਡਾ ਤੀਰਥ ਹੈ ਤੇ ਉਹਦੇ ਦੀ ਲਿਖਿਆ ਗੁਰਸਮਾਨ ਤੀਰਥ ਨਹੀਂ ਕੋਏ ਗੁਰਸਮਾਨ ਤੀਰਥ ਨਹੀਂ ਕੋਏ ਗੁਰ ਰਾਰੇ ਨੂੰ ਔਂਕੜ ਆ ਉੱਥੇ ਗੁਰ ਬਾਬੇ ਨਾਨਕ ਦੀ ਬਾਣੀ ਹੈ ਵੀ ਗੁਰੂ ਜਿਹੜਾ ਅੰਦਰ ਜੋਤ ਸਰੂਪੀ ਸਤਿਗੁਰੂ ਹੈ ਉਹਦੇ ਨਾਲ ਦਾ ਕੋਈ ਤੀਰਥ ਨਹੀਂ ਹੈ ਇਸ ਕਰਕੇ ਜਿਹੜਾ ਸਾਡਾ ਤੀਰਥ ਹੈ ਉਹ ਅੰਦਰ ਹੈ ਜਪ ਬਾਣੀ 'ਚ ਪਹਿਲਾਂ ਹੀ ਆ ਜਾਂਦਾ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾ ਹੀ ਕਰੀ ਇਸ ਕਰਕੇ ਉਸ 'ਚ ਆਉਂਦਾ ਵੀ ਅੰਤਰਗਤ ਤੀਰਥ ਹੈ ਸਾਡਾ ਅੰਤਰਗਤ ਤੀਰਥ ਮਲ ਨਾਵੋ ਅੰਤਰਗਤ ਅਸੀਂ ਅੰਦਰ ਵੜ ਕੇ ਨਾਮ ਜਪ ਜਪ ਕੇ ਉਸ ਸਤਿਗੁਰੂ ਨੂੰ ਤੀਰਥ ਕਿਹਾ ਹੈ ਕਿਉਂ ਤੀਰਥ ਪੂਰਾ ਤੀਰਥ ਪੂਰਾ ਸਤਿਗੁਰੂ ਜੋ ਅਨ ਦਿਨ ਹਰ ਹਰ ਨਾਮ ਧਿਆਵੈ ਉਹ ਆਪ ਛੁਟਾ ਪਰਵਾਰ ਸਿਉਂ ਦੇ ਹਰੇ ਹਰੇ ਨਾਮ ਸਭ ਜਗਤ ਛੁਡਾਵੈ ਇਹ ਬੰਦਾ ਨਹੀਂ ਹੈ ਉਹਦਾ ਪਰਿਵਾਰ ਉਹਦੇ ਭਗਤ ਹੈ ਵੱਡਾ ਤਿਸ ਪਰਿਵਾਰ ਉਹਦਾ ਪਰਿਵਾਰ ਹੈ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ ਸਤਿਗੁਰੂ ਦੇ ਅੰਡਰ ਜਿਹੜੀ ਸਿੱਖ ਹੈ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਜਿੰਨੇ ਉਹਦੇ ਸਿੱਖ ਆ ਉਹਦਾ ਉਹ ਸਤਿਗੁਰੂ ਦਾ ਪਰਿਵਾਰ ਆ ਇਸ ਕਰਕੇ ਉਹਦੇ 'ਚ ਨਾਮ ਹੀ ਨਾਮ ਹੈ ਉਹ ਆਪਣੇ ਸਿੱਖਾਂ ਨੂੰ ਨਾਮ ਹੀ ਜਪਾਉਂਦਾ ਹੈ ਕਿਉਂਕਿ ਗੁਰ ਸਤਿਗੁਰ ਵਿੱਚ ਜਿਹੜੀ ਵਡਿਆਈ ਹੈ ਜਿਹਨਾਂ ਭੇਟਿਆ ਮੇਰਾ ਪੂਰਾ ਸਤਿਗੁਰੂ ਤਿੰਨ ਹਰ ਨਾਮ ਦਰੜਾਵੇ ਰਾਮ ਰਾਜੇ ਉਹ ਐਸਾ ਵਜੂਦ ਹਸਤੀ ਆ ਵੀ ਉਹਦਾ ਕੰਮ ਹੀ ਨਾਮ ਦਰੜਾਵੈ ਨਾਮ ਜਪਾਵੈ ਇਸ ਕਰਕੇ ਉਹਦੇ ਨਾਮ ਜਿਹੜਾ ਉਹ ਸਤਿਗੁਰੂ ਹੈ ਉਹ ਆਪਣਾ ਜਿੰਨਾ ਵੀ ਉਹਦੇ ਪਿੱਛੇ ਜਿਹੜਾ ਉਹਦਾ ਸਿੱਖੀ ਪਰਿਵਾਰ ਆ ਉਹ ਛੁੱਟ ਜਾਂਦਾ ਹੈ ਅਤੇ ਉਹ ਬਾਕੀ ਦੁਨੀਆ ਵੀ ਜਗਤ ਜਿਹੜਾ ਨਾਮ ਜਪ ਲਿਆ ਉਹ ਛੁੱਟ ਜਾਂਦਾ ਉਸ ਸਤਿਗੁਰੂ ਨੂੰ ਪੂਰਾ ਤੀਰਥ ਕਿਹਾ ਹੈ ਔਰ ਉਹਨੂੰ ਹੀ ਬਾਬਾ ਨਾਨਕ ਗੁਰ ਲਿਖ ਰਿਹਾ ਜਿਹੜਾ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਨਿੱਕੀਆਂ ਨਿੱਕੀਆਂ ਤੁਕਾਂ ਹੈ ਜਿਹੜੀਆਂ ਕਿ ਅਸੀਂ ਰੋਜ਼ ਪੜ੍ਹਦੇ ਹਾਂ ਪਰ ਉਹਦੇ 'ਚ ਹੀ ਭੇਦ ਹੈ ਜਪ 'ਚ ਬਾਣੀ 'ਚ ਪੜ੍ਹਦੇ ਹਾਂ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਇਹ ਕਿਉਂ ਲਿਖਿਆ ਜਪ ਦੇ ਵਿੱਚ ਸਾਡਾ ਜਿਹੜਾ ਗੁਰ ਹੈ ਉਹ ਰਾਰੇ ਨੂੰ ਉੱਥੇ ਔਂਕੜ ਹੈ ਸਾਡਾ ਕੋਈ ਈਸਰ ਦੇਵਤਾ ਗੁਰ ਨਹੀਂ ਹੈ ਅਸੀਂ ਈਸਰ ਨੂੰ ਨਹੀਂ ਮੰਨਣਾ ਅਸੀਂ ਉਸ ਗੁਰ ਨੂੰ ਮੰਨਣਾ ਗੁਰ ਈਸਰ ਗੁਰ ਗੋਰਖ ਅਸੀਂ ਗੋਰਖ ਨੂੰ ਮੰਨਣ ਵਾਲੇ ਨਹੀਂ ਹਾਂ ਅਸੀਂ ਉਸ ਗੁਰ ਨੂੰ ਮੰਨਣ ਵਾਲੇ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਅਸੀਂ ਬ੍ਰਹਮੇ ਨੂੰ ਨਹੀਂ ਮੰਨਦੇ ਅਸੀਂ ਉਸ ਗੁਰ ਨੂੰ ਮੰਨਦੇ ਹਾਂ ਉਹ ਗੁਰ ਹੈ ਤੱਤ ਨਿਰੰਜਨ ਜੋਤਿ ਸਬਾਈ ਸੋਅੰਗ ਭੇਦ ਨਾ ਕੋਈ ਜੀ ਉਹ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀ ਇਸ ਕਰਕੇ ਸਾਡਾ ਜਿਹੜਾ ਗੁਰ ਹੈ ਉਹ ਰਾਰੇ ਨੂੰ ਔਂਕੜ ਹੋਏਗਾ ਔਰ ਉਹੀ ਸਾਡਾ ਤੀਰਥ ਹੈ ਉਹਨੂੰ ਸਤਿਗੁਰੂ ਵੀ ਕਿਹਾ ਸਾਧ ਵੀ ਕਿਹਾ ਸੰਤ ਵੀ ਕਿਹਾ ਜਿੱਥੇ ਇਹਨਾਂ ਦੇ ਥੱਲੇ ਔਂਕੜ ਆ ਜਾਏ ਸੰਤ ਇਜ਼ ਇਕੁਅਲ ਟੂ ਸਾਧ ਇਜ਼ ਇਕੁਅਲ ਟੂ ਸਤਿਗੁਰੂ ਇਸ ਕਰਕੇ ਉਹ ਦੇਹ ਨਹੀਂ ਹੈ ਸਤਿਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਿਨਾਸੀ ਪੁਰਖ ਹੈ ਸਭ ਮੇਰਿਆ ਸਮਾਏ ਉਹਦੇ ਇੰਨੇ ਗੁਣ ਹੈ ਕਦੀ ਉਹਨੂੰ ਧਰਤੀ ਲਿਖਿਆ ਸਤਿਗੁਰ ਧਰਤੀ ਧਰਮ ਹੈ ਜਿਸ ਵਿੱਚ ਜਿਹਾ ਕੋ ਬੀਜੇ ਫਲ ਪਾਏ ਫਿਰ ਉਹਨੂੰ ਜਹਾਜ਼ ਵੀ ਲਿਖਿਆ ਸਤਿਗੁਰੂ ਹੈ ਬੋਹ ਥਾ ਵਿਰਲੇ ਕਿਨੇ ਵਿਚਾਰਿਆ ਇੱਥੇ ਸਤਿਗੁਰੂ ਤੀਰਥ ਲਿਖ ਰਹੇ ਨੇ ਗੁਰਸਮਾਨ ਤੀਰਥ ਨਹੀਂ ਕੋਏ ਗੁਰਸਮਾਨ ਤੀਰਥ ਨਹੀਂ ਕੋਏ ਉਹ ਜਿਹੜਾ ਉਹ ਹੈ ਕੀ ਹੈ ਉਹਨੂੰ ਤੀਰਥ ਨੂੰ ਕੱਢਣ ਲਈ ਕੀ ਕਰਦੇ ਨੇ ਭਗਤ ਅੰਤਰ ਬਾਹਰ ਭਗਤੀ ਰਾਤੇ ਅੰਤਰ ਬਾਹਰ ਭਗਤੀ ਅੰਤਰ ਬਾਹਰ ਭਗਤੀ ਰਾਤੇ ਅੰਤਰ ਬਾਹਰ ਭਗਤੀ ਉਹ ਐਡਾ ਵੈ ਐਡਾ ਉਹ ਪਵਿੱਤਰ ਹੈ ਵੀ ਪਸ਼ੂ ਪਰੇ ਤੋਂ ਦੇਵ ਕਰੇ ਪਸ਼ੂ ਪਰੇ ਤੋਂ ਦੇਵ ਕਰੇ ਇਹ ਪਸ਼ੂ ਪਰੇ ਤੋਂ ਦੇਵ ਕਰੇ ਪਸ਼ੂ ਪਰੇ ਤੋਂ ਦੇਵ ਪਸ਼ੂ ਪਰੇਤਾਂ ਤੋਂ ਸਾਨੂੰ ਉਹ ਦੇਵਤਾ ਬਣਾ ਦਿੰਦਾ ਸਤਿਗੁਰੂ। ਪਸ਼ੂ ਪਰੇ ਤੋਂ ਦੇਵ ਕਰੇ, ਪਸ਼ੂ ਪਰੇ ਤੋਂ ਦੇਵ ਕਰੇ, ਗੁਰ ਸਮਾਨ ਤੀਰਥ ਨਹੀਂ ਕੋਈ, ਗੁਰ ਸਮਾਨ ਤੀਰਥ ਨਹੀਂ ਕੋਈ, ਇਹ ਅੰਤਰ ਬਾਹਰ ਭਗਤੀ ਰਾਤੇ, ਅੰਤਰ ਬਾਹਰ ਭਗਤੀ ਰਾਤੇ, ਅੰਤਰ ਬਾਹਰ ਵਾਹਿਗੁਰੂ 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 ਨਾਮ ਜਪਾ ਜਪਾ ਕੇ ਪਸ਼ੂ ਪਰੇ ਤੋਂ ਦੇਵ ਕਰੇ, 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 ਗੁਰ ਸਮਾਨ ਤੀਰਥ ਨਹੀਂ ਕੋਈ। ਇਹੋ ਜਿਹੜਾ ਗੁਰ ਹੈ ਜੋਤ ਸਰੂਪੀ ਬਾਬਾ ਨਾਨਕ ਆਪਣੀ ਬਾਣੀ 'ਚ ਲਿਖਦਾ ਹੈ, ਇਹੋ ਹੀ ਮੇਰਾ ਤੀਰਥ ਹੈ। ਮਾਘੇ ਪੁਨੀਤ ਪਈ ਤੀਰਥ ਅੰਤਰੇ ਜਾਣਿਆ, ਮਾਘੇ ਪੁਨੀਤ ਪਈ ਤੀਰਥ ਅੰਤਰੇ ਜਾਣਿਆ, ਆ ਸਾਜਨ ਸਤਿਗੁਰ ਹੈ, ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋ ਕੀਤੋਈ, ਤਰਸ ਪਿਆ ਮੈਂ ਰਹਿਮਤ ਹੋਈ, ਸਤਿਗੁਰ ਸੱਜਣ ਮਿਲਿਆ। ਬਾਣੀ ਕੰਟਰਾਡਿਕਟ ਨਹੀਂ ਹੈ, ਜਿੱਥੇ ਇੱਕ ਥਾਂ ਡੈਫੀਨੇਸ਼ਨ ਆ ਗਈ ਸਾਰੀ ਬਾਣੀ 'ਚ ਉਹ ਚੱਲੇਗੀ। ਅਖੀਰਲੇ ਸਲੋਕ 'ਚ ਤੇਰਾ ਕੀਤਾ ਜਾਤੋ ਨਾਹੀ 'ਚ ਸਤਿਗੁਰੂ ਦੀ ਡੈਫੀਨੇਸ਼ਨ ਆ ਗਈ, ਸਤਿਗੁਰੂ ਨੂੰ ਹੀ ਸੱਜਣ ਕਿਹਾ ਹੈ। ਤੋ ਤਰਸ ਪਿਆ ਮੈਂ ਰਹਿਮਤ ਹੋਈ, ਸਤਿਗੁਰ ਸੱਜਣ ਮਿਲਿਆ। ਸਤਿਗੁਰ ਸੱਜਣ ਐਸਾ ਹੈ ਵੀ ਉਹਨੂੰ ਸੱਜਣ ਵੀ ਕਿਹਾ ਹੈ, ਉਹੀ ਬਾਬਾ ਨਾਨਕ ਹੁਣ ਸਤਿਗੁਰੂ ਅੰਦਰ। ਪਹਿਲਾਂ ਤੀਰਥ ਵੀ ਉਹੀ ਹੈ, ਹੁਣ ਸਾਜਨ ਜਿਹੜੇ ਮਿਲੇ ਹਨ ਉਹ ਸਤਿਗੁਰੂ ਅੰਦਰ ਆਇਆ ਹੈ। ਸਾਜਨ ਸਹਿਜੇ ਮਿਲੇ, ਸਾਜਨ ਸਹਿਜੇ ਮਿਲੇ, ਗੁਣ ਗਏ ਅੰਕੇ ਸਮਾਨਿਆ, ਉਹਦੇ ਜਿਹੜੇ ਮੈਂ ਗੁਣ ਗਹਿਲੇ ਫੜ ਲਏ ਔਰ ਉਹਦੇ ਨਾਲ ਉਹਦੇ ਵਿੱਚ ਹੀ ਮੈਂ ਸਮਾ ਗਿਆ। ਅੰਕੇ ਸਮਾਨਿਆ
ਸਾਜਨ ਸਹਿਜੇ ਮਿਲੇ,
ਇਹ ਹੈ ਮਾਘ ਦੇ ਮਹੀਨੇ ਦਾ ਨਹਾਉਣਾ, ਅੰਦਰ ਵੜ ਕੇ ਉਸ ਸਤਿਗੁਰੂ ਦੇ ਨਾਲ ਮਿਲਣਾ।
ਮਾਘੇ ਪੁਨੀਤ ਪਈ ਤੀਰਥ ਅੰਤਰੇ ਜਾਣਿਆ, ਸਾਜਨ ਸਹਿਜੇ ਮਿਲੇ, ਗੁਣ ਗਏ ਅੰਕੇ ਸਮਾਨਿਆ, ਪ੍ਰੀਤਮ ਗੁਣ ਅੰਕੇ ਸੁਣੇ ਪ੍ਰਭ ਬੰਕੇ, ਪ੍ਰੀਤਮ ਗੁਣ ਅੰਕੇ ਸੁਣੇ ਪ੍ਰਭ ਬੰਕੇ,
ਆ ਅਨਹਦ ਸ਼ਬਦ ਸੁਣਨ ਲੱਗ ਪਿਆ। ਜਿੱਥੇ ਸੁਣਨਾ ਅਜੇ ਬਾਣੀ 'ਚ ਇਹ ਉਹੀ ਆ ਅਨਹਦ ਸ਼ਬਦ ਦਾ ਸੁਣਨਾ। ਕਹਿੰਦੇ ਮੇਰੇ ਕੰਨਾਂ 'ਚੋਂ ਸ਼ਬਦ ਸੁਣਨ ਲੱਗ ਪਿਆ, ਐਸਾ ਉਹ ਪ੍ਰੀਤਮ ਗੁਣ ਅੰਕੇ ਅਤੇ ਮੇਰਾ ਪ੍ਰਭ ਬੰਕੇ ਆਇਆ ਅਤੇ ਉਹ ਮੇਰੇ ਸੁਣੇ। ਸੁਣਨ ਦਾ ਮਤਲਬ ਵੀ ਜਿੱਥੇ ਆ ਜਾਏ ਉਹਦਾ ਮਤਲਬ ਹੈ ਵੀ ਸ਼ਬਦ ਸੁਣਨ ਲੱਗ ਪਿਆ ਕੰਨਾਂ 'ਚ। ਇਹ ਪ੍ਰੀਤਮ ਗੁਣ ਅੰਕੇ ਸੁਣੇ ਪ੍ਰਭ ਬੰਕੇ, ਪ੍ਰੀਤਮ ਅੰਕੇ ਸੁਣੇ ਪ੍ਰਭ ਬੰਕੇ, ਤੁਦ ਭਾਵਾਂ ਸਾਰੇ ਨਾਵਾਂ, ਤੁਦ ਭਾਵਾਂ ਸਾਰੇ ਨਾਵਾਂ, ਇਹੋ ਹੀ ਜਪ 'ਚ ਲਿਖਿਆ। ਅੰਤਰਗਤ ਤੀਰਥ ਮਲ ਨਾਵੋ ਅਤੇ ਉੱਥੇ ਲਿਖਿਆ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਏ ਕਰੀ, ਜੇ ਤੀ ਸ੍ਰਿਸ਼ਟ ਪਾਈ ਵੇਖਾਂ ਵਿਣ ਕਰਮਾਂ ਕੇ ਮਿਲੇ ਲਈ। ਮੱਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ, ਆਹੋ ਹੀ ਹੈ ਨਾਮ ਸੁਣਨ ਵਾਲਾ ਪੈ, ਜੇ ਗੁਰ ਕੀ ਸਿੱਖ ਸੁਣੀ, ਗੁਰਾਂ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾਈ, ਉਹੋ ਹੀ ਸਤਿਗੁਰੂ ਹੈ। ਸਭਨਾ ਜੀਆਂ ਕਾ ਇੱਕ, ਗੁਰਾਂ ਇੱਕ ਦੇ ਬੁਝਾਈ, ਇੱਥੇ ਦੋ ਵਾਰੀ ਇੱਕ ਲਿਖੇ ਆ, ਗੁਰਾਂ ਮੇਰਾ ਅਕਾਲ ਪੁਰਖ ਨੇ ਇੱਕ ਦੇ ਬੁਝਾਈ, ਉਹ ਕੀ ਸੀ, ਸਭਨਾ ਜੀਆਂ ਕਾ ਇੱਕੋ ਦਾਤਾ, ਉੱਥੇ ਔਂਕੜ ਹੋ ਗਏ ਇੱਕ। ਇਸ ਕਰਕੇ ਸਭਨਾ ਤੀਰਥ ਨਾਵਾਂ ਜੇ ਤਿਸ ਭਾਵਾਂ, ਉਹ ਜਿਹੜੇ ਅੰਦਰਲੇ ਤੀਰਥ ਨੇ, ਇਹ ਨਹੀਂ ਵੀ ਬਾਹਰਲੇ ਤੀਰਥ ਮੈਂ ਮਾਘੀ ਮੁਕਤਸਰ ਜਾ ਕੇ ਨਹਾਉਣਾ ਜਾਂ ਸਾਰਾ ਇਹਨਾਂ ਸਿੱਖਾਂ ਨਾਲ ਆਪਣੇ ਤੀਰਥ ਬਣਾ ਲਏ। ਤੋ ਮਹਾਰਾਜ ਕਹਿੰਦੇ ਤੀਰ ਜਪ ਦਾ ਸੂਲ ਹੈ, ਤੀਰਥ ਨਾਵਾਂ ਜੇ ਤਿਸ ਪਾਵਾਂ ਵਿਣ ਭਾਣੇ ਕੇ ਨਾ ਹੀ ਕਰੀ, ਜੇ ਤਿਸ ਰੇਠ ਪਾਈ ਵੇਖਾਂ ਵਿਣ ਕਰਮਾਂ ਕੇ ਮਿਲੇ ਲਈ। ਇਹੋ ਜਿਹੇ ਅੰਦਰ ਦੇਖਦਾ ਮੈਂ ਕੌਣ ਉਹਨੂੰ ਮਿਲ ਸਕਦਾ ਬਗੈਰ ਕਰਮਾਂ ਤੋਂ, ਕਰਮਾਂ ਕੇ ਮਿਲੇ ਲਈ। ਮਤ ਵਿੱਚ ਰਤਨ ਜਵਾਹਰ ਮਾਨਕ, ਇਹ ਐਡੀ ਵੱਡੀ ਹੀਰੇ ਵਾਲੀ ਗੱਲ ਹੈ ਵੀ ਜੇ ਉਹਦੀ ਸਿੱਖ ਸੁਣ ਲੱਗ ਪਏ, ਸਿੱਖ ਹੈ ਸ਼ਬਦ ਉਹਦਾ ਨਾਮ, ਅਤੇ ਇਸ ਕਰਕੇ ਉਹ ਜੇ ਕੰਨਾਂ 'ਚ ਸੁਣ ਲੱਗ ਪਏ, ਜਪਦੇ ਜਪਦੇ ਕਲਾ ਵਰਤ ਜਾਂਦੀ ਹੈ, ਅੱਠੇ ਆਲੇ ਦੁਆਲੇ ਸਾਰੇ ਸ਼ਬਦ ਹੀ ਉਹਨੂੰ ਸੁਣਦਾ ਹੈ। ਜੇ ਉਹ ਸੁਣਨ ਦੀ ਅਵਸਥਾ ਹੋ ਜਾਏ, ਉਸ ਸੁਣਨ ਦੀ ਅਵਸਥਾ ਦੀਆਂ ਹੀ ਜਪ ਦੀਆਂ ਪੌੜੀਆਂ ਨਹੀਂ, ਉਹ ਅੰਕ ਹੈ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰ ਤਵਲ ਆਕਾਸ, ਐਸੀ ਕਲਾ ਵਰਤੀ ਹੈ ਫਿਰ ਨਾਨਕ ਭਗਤਾਂ ਸਦਾ ਵਿਗਾਸ, ਉਸ ਵੇਲੇ ਦੁੱਖ ਪਾਪ ਦਾ ਨਾਸ ਹੁੰਦਾ ਉਹ ਸੁਣਨ ਦੇ ਨਾਲ। ਉਹ ਬਾਣੀ ਭਾਵੇਂ ਕਈ ਯੁੱਗ ਸੁਣਦੇ ਰਹੋ ਕੰਨਾਂ 'ਚ, ਜਿਹੜਾ ਸਾਨੂੰ ਭਰਮਾਇਆ ਜਾਂਦਾ ਜੀ ਦੇਖੋ ਲਿਖਿਆ ਸੁਣਿਆ ਦੁੱਖ ਪਾਪ ਕਾ ਨਾਸ, ਬਾਓ ਗੁਰਦੁਆਰੇ ਕੋਈ ਬਾਣੀ ਤੁਹਾਡੇ ਕੰਨਾਂ 'ਚ ਪਏ, ਕਿਸੇ ਨੂੰ ਕੱਖ ਨਹੀਂ ਹੋਣਾ, ਨਾ ਹੋਇਆ ਕਦੀ ਕਿਸੇ ਨੂੰ। ਜਿਹੜਾ ਉਹ ਨਾਮ ਦਾ ਸੁਣਨਾ ਬਹੁਤ ਉੱਚੀ ਸਟੇਜ ਹੈ, ਉਹ ਹੈ ਸਾਰੰਗ ਦੀ ਵਾਰ 'ਚ ਮਹੱਲੇ ਤੀਜੇ ਨਾਲ ਜਪ ਦਾ ਉਲੱਥਾ ਕੀਤਾ ਹੈ। ਨਾ ਸੁਣਿਆ ਸਭ ਸਿੱਧ ਹੈ, ਰਿੱਧ ਪਿੱਛੇ ਆਵੇ ਨਾ, ਉਹ ਨਾਮ ਦਾ ਸੁਣਨਾ, ਬਾਣੀ ਦਾ ਸੁਣਨਾ ਨਹੀਂ ਹੈ। ਔਰ ਉਹ ਸੁਣਨਾ ਹੈ ਵੀ ਜਪਦੇ ਜਪਦੇ ਆ ਚਾਰ ਚੁਫੇਰੇ ਸ਼ਬਦ ਹੀ ਸ਼ਬਦ ਦੀ ਗੂੰਜ ਹੋ ਜਾਂਦੀ ਹੈ, ਉਹ ਫਿਰ ਉਹਨੂੰ ਅੱਠੋ ਪੈਰ ਉਹਦਾ ਸ਼ਬਦ ਸੁਣਦਾ ਰਹਿੰਦਾ। ਗੁਰੂ ਮਹਾਰਾਜ ਰਾਮਦਾਸ ਸਾਹਿਬ ਇਹਨੂੰ ਕੀਰਤਨ ਕਿਹਾ, ਹਮਰੇ ਸਰਵਣ ਸੁਣੇ ਨਿੱਤ ਕੀਰਤਨ। ਉਹ ਐਸਾ ਵਲ ਅੰਦ ਨਾਦ ਵੱਜ ਰਿਹਾ ਹੈ ਜਿਹੜਾ ਕਿ ਕੰਨ ਕਹਿ ਕਹਿ ਅਭਿਆਸੀ ਮਸਤ ਰਹਿੰਦਾ, ਫਿਰ ਅੱਠੋ ਪੈਰ ਉਹਨੂੰ ਉਹ ਚੀਜ਼ ਸੁਣਦੀ ਹੈ। ਉਹ ਸੁਣਨਾ ਹੈ ਤੀਰਥ ਨਾਵਾਂ ਜੇ ਤਿਸ ਪਾਵਾਂ ਵਿਣ ਭਾਣੇ ਕੇ ਨਾ ਕਰੀ, ਜੇ ਤੀ ਸ੍ਰੇਸ਼ਟ ਪਾਈ ਵੇਖਾਂ ਵਿਣ ਕਰਮਾਂ ਕੇ। ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾਂ ਇੱਕ ਦੇ ਬਜਾਈ ਇਹੋ ਚੀਜ਼ ਬਜਾਤੀ ਵੀ ਉਹ ਸਤਿਗੁਰੂ ਹੈ, ਉਹ ਨਾਦ ਰੂਪ ਹੈ, ਜੋਤ ਰੂਪ ਹੈ, ਖੁਸ਼ਬੋ ਰੂਪ ਹੈ, ਬੜੇ ਗੁਣ ਆ ਉਹਦੇ। ਇਹ ਸਾਰੇ ਜਿਹੜੀਆਂ ਚੀਜ਼ਾਂ ਸੁਣਨੀਆਂ, ਇਹ ਹੌਲੀ ਹੌਲੀ ਸਤਿਗੁਰੂ ਅੰਦਰ ਆ ਰਿਹਾ ਤੁਹਾਡੇ, ਸਤਿਗੁਰੂ ਦੀ ਦੇਹ ਨਹੀਂ ਆਉਣੀ, ਇਹੋ ਜਿਹੀਆਂ ਚੀਜ਼ਾਂ ਅੰਦਰ ਵਰਤਣੀਆਂ ਤਾਂ ਉਹ ਮਸ਼ਹੂਰ ਵੀ ਉਹ ਇੰਨੇ ਗੁਣਾਂ ਦਾ ਮਾਲਕ ਹੈ। ਇਸ ਕਰਕੇ ਪਹਿਲਾਂ ਨਾਦ ਸੁਣਨਾ, ਅਨਹਦ ਸ਼ਬਦ ਸੁਣਨਾ ਹੈ, ਉਹਦੇ ਲਈ ਸੁਣਨਾ ਕਿਹਾ ਹੈ। ਇੱਥੇ ਵੀ ਮਹਾਰਾਜ ਨੇ ਇਹੋ ਕਿਹਾ, ਪ੍ਰੀਤਮ ਗੁਣ ਅੰਕੇ ਸੁਣੇ ਪ੍ਰਭ ਬੰਕੇ, ਪ੍ਰੀਤਮ ਜਦੋਂ ਸੁਣਨਾ ਪੈਂਦਾ, ਸੁਣਿਆ ਦੁੱਖ ਪਾਪ ਕਾ ਨਾਸ, ਫੇਰ ਪੁਨੀਤ ਹੁੰਦਾ ਹੈ। ਮਾਗੇ ਪੁਨੀਤ ਪਈ, ਇਹ ਬਾਹਰ ਦੇ ਤਲਾਵਾਂ 'ਚ ਅੰਮ੍ਰਿਤਸਰ ਜਾਂ ਮਾਘ 'ਚ ਮਾਘੀ ਜਿੱਥੇ ਮਰਜ਼ੀ ਮਨਾ ਕੇ ਜਾ ਕੇ ਨਹਾਈ ਫਿਰੋ, ਇਹ ਚੀਜ਼ ਨਹੀਂ ਹੋਣੀ। ਮਾਘੇ ਪੁਨੀਤ ਪਈ, ਸਾਜਨ ਸਹਿਜ ਮਿਲੇ ਸਤਿਗੁਰ, ਇਹ ਸਾਜਨ ਸਹਿਜ ਗੁਣ ਗਹੇ ਅੰਕੇ ਸੁਮਾਨਿਆ, ਪ੍ਰੀਤਮ ਗੁਣ ਅੰਕੇ ਸੁਣੇ ਪ੍ਰਭ ਬੰਕੇ, ਪ੍ਰੀਤਮ ਜਿੱਥੇ ਬਾਣੀ 'ਚ ਆ ਜਾਓ ਮਤ ਸਮਝੋ ਆਰਡੀਨਰੀ ਚੀਜ਼ ਲਿਖੀ ਹੈ ਸੋਨਾ। ਆ ਹੁਣ ਇੱਕ ਚੀਜ਼ ਲੈਣ ਲੱਗੇ ਹਾਂ ਅਸੀਂ ਵੀ ਜਿਹੜਾ ਗੁਰਮੰਤਰ ਹੈ ਸੁਣ ਲੱਗ ਪੈਂਦਾ ਹੈ, ਔਰ ਇਹੋ ਹੀ ਸੱਚ ਹੈ ਸਾਡੇ ਲਈ, ਔਰ ਇਹੋ ਸਾਡੇ ਗੁਰੂ ਨਾਲ ਸਾਨੂੰ ਸ਼ਬਦ ਦਿੱਤਾ ਹੈ। ਉਹ ਕੀ ਹੈ?
ਗੁਰੇ ਮੰਤਰ ਸ਼ਬਦ, ਗੁਰੇ ਮੰਤਰ ਸ਼ਬਦ ਸੱਚ ਦੀ ਤਾਰਾਮ,
ਜਿਹੜਾ ਮੈਂ ਜਪਦਾ ਹਾਂ ਉਹੀ ਸੱਚ ਹੈ।
ਗੁਰੇ ਮੰਤਰ ਸ਼ਬਦ, ਗੁਰੇ ਮੰਤਰ ਸ਼ਬਦ ਸੱਚ ਦੀ ਤਾਰਾ।
ਔਰ ਜਦੋਂ ਮੈਂ ਮੰਤਰ ਜਪਦਾ ਗਿਆ ਮੈਨੂੰ ਇਹ ਸੁਣ ਲੱਗ ਪਿਆ, ਔਰ ਮੈਂ ਸਤਿਗੁਰੂ ਦਾ ਸੁਣਨਾ ਹੈ, ਉਹਨੂੰ ਸੱਜਣ ਕਿਹਾ ਹੈ।
ਸੁਣੇ ਸੱਜਣ ਜੀ,
ਮੇਰੇ ਸੱਜਣ ਸੁਣ ਲੱਗ ਪਏ, ਉਹਨੇ ਜੀ ਕਰਕੇ ਲਿਖਿਆ ਸਤਿਗੁਰੂ ਨੂੰ।
ਸੁਣੇ ਸੱਜਣ ਜੀ,
ਔਰ ਉਹ ਸ਼ਬਦ ਇਹਦੇ ਚਾਰ ਪਹਿਰੇ ਹੈ, ਚਾਰ ਪਹਿਰੇ ਹੈ। ਪਹਿਲਾ ਪਹਿਰਾ, ਦੂਜਾ, ਤੀਜਾ, ਚੌਥੇ ਜਾ ਕੇ ਇਹ ਚੀਜ਼ ਲਿਖੀ ਹੈ ਵੀ ਚੌਥੀ ਅਵਸਥਾ 'ਚ ਜਾ ਕੇ, ਚੌਥੇ ਪਦ 'ਚ ਜਾ ਕੇ ਇਹ ਚੀਜ਼ ਸੁਣਦੀ ਹੈ, ਤਾਂ ਇਹ ਚੌਥੇ ਨੰਬਰ ਦੇ ਉੱਤੇ ਇਹ ਚੀਜ਼ ਆਈ ਹੈ। ਔਰ ਉੱਥੇ ਲਿਖਿਆ ਔਰ ਇੱਥੋਂ ਸ਼ੁਰੂ ਹੁੰਦਾ ਹੈ ਇਹ ਸੁਣੇ ਸੱਜਣ ਜੀ ਸਤਿਗੁਰੂ ਤੇ ਮੈਨੂੰ ਦੇ ਰਹੇ ਹੋ ਤੇ ਸੁਣ ਲੱਗ ਪਿਆ ਮੈਨੂੰ ਮਤਲਬ ਉਹਦੇ ਮੁਬਾਰਕ ਕਦਮ ਉਹਦੀਆਂ ਸਾਰੀਆਂ ਨਿਸ਼ਾਨੀਆਂ ਸਤਿਗੁਰੂ ਦਾ ਅੰਦਰ ਆਉਣਾ ਕੀ ਹੈ ਅਭਿਆਸੀ ਤੇ ਕਲਾ ਇਹ ਵਰਤਣੀਆਂ ਸ਼ੁਰੂ ਹੋ ਜਾਂਦੀਆਂ ਸੁਣੇ ਸੱਜਣ ਜੀ ਸੁਣੇ ਸੱਜਣ ਜੀ ਮੈਂ ਆਣ ਕੇ ਫਿਰ ਮੈਨੂੰ ਆ ਸ਼ਬਦ ਦਿੱਤਾ ਅੰਦਰ ਦਰੜਾਇਆ ਗੁਰੇ
ਮੰਤਰ ਸ਼ਬਦ ਗੁਰੇ ਮੰਤਰ ਸ਼ਬਦ ਸੱਚ ਦੀ ਤਾਰਾ ਇਹ ਸੁਣੇ ਸੱਜਣ ਜੀ
ਇਹੋ ਹੀ ਮਹਾਰਾਜ ਮਹੱਲਾ ਪਹਿਲਾ ਕਹਿ ਰਿਹਾ
ਪ੍ਰੀਤਮ ਗੁਣ ਅੰਕੇ ਸੁਣੇ ਪ੍ਰਭ ਬੰਕੇ
ਹੁਣ ਜੇ ਤੈਨੂੰ ਪਾਵਾਂ ਤੇ ਮੈਨੂੰ ਅੰਦਰ ਹੀ ਨਲਾ ਵੀ ਦੇ ਸਰ ਦੇ ਵਿੱਚ ਤੁਧ ਪਾਵਾਂ
ਸਰੇਨਾਵਾਂ ਤੁਧ ਪਾਵਾਂ ਸਰੇਨਾਵਾਂ
ਜਪਦਾ ਗਾਂ ਐਕਸਪਲੇਨੇਸ਼ਨ ਤੀਰਥ ਨਾਵਾਂ ਜੇ ਤਿਸ ਪਾਵਾਂ ਵਿਣ ਭਾਣੇ ਖੇ ਨਾ ਹੀ ਕਰੀ ਬੈਗੈਰ ਉਹਦੇ ਪਾਣੀ ਉਹਦੀ ਮਿਹਰ ਤੂੰ ਇਹ ਚੀਜ਼ਾਂ ਅੰਦਰ ਨਹੀਂ ਵਰਤਣੀਆਂ
ਪ੍ਰੀਤਮ ਗੁਣ ਅੰਕੇ ਸੁਣੇ ਪ੍ਰਭ ਬੰਕੇ ਪ੍ਰੀਤਮ ਗੁਣ ਸੁਣੇ ਪ੍ਰਭ ਬੰਕੇ ਤੁਧ ਉਧ ਪਾਵਾਂ ਸਰੇ ਨਾਵਾਂ
ਅੰਦਰ ਲੈ ਇਹਨਾਂ ਨਾਲਾਂ ਐਡਾ ਵੱਡਾ ਬਾਹਰ ਜੰਕਸ਼ਨ ਇਹਨਾਂ ਨਾਲ ਐਡਾ ਵੱਡਾ ਗੰਗਾ ਗੰਗ ਜਮਨ ਤੇ ਬੇਣੀ ਤਿੰਨ ਦਰਿਆ ਜਿੱਥੇ ਇਕੱਠੇ ਹੁੰਦੇ ਆ ਆ ਜਿੱਥੇ ਦਾ ਪ੍ਰਯਾਗ ਆ ਤਿੰਨ ਦਰਿਆ ਜਿੱਥੇ ਇਕੱਠੀ ਹੁੰਦੀਆਂ ਨਦੀਆਂ ਉਹਦੇ 'ਚ ਨਹਾਉਣ ਦਾ ਫਲ ਖਰੇ ਕਿੰਨਾ ਕੁ ਲਿਖਿਆ ਵੇਦਾਂ ਸ਼ਾਹ ਔਰ ਕੁੰਭ ਦੇ ਉੱਥੇ ਦੁਨੀਆਂ ਦੇਖੋ ਕਿੰਨੇ ਨਹਾਈ ਜਾਂਦੇ ਆ ਉਸ ਚੀਜ਼ ਨੂੰ ਮਹਾਰਾਜ ਨੇ ਕੱਟਿਆ ਇੱਧਰ ਹੁਣ ਸਿੱਖਾਂ ਨਾਲ ਤੋਰ ਲਈ ਆਪਣੇ ਆਪਣੇ ਸਰੋਵਰ ਬਣਾ ਕੇ ਮਹਾਰਾਜ ਬਾਬਾ ਨਾਨਕ ਕਹਿੰਦਾ ਅੰਦਰ ਜਿਹੜਾ ਨਹਾਉਣਾ ਹੈ ਉਹ ਉਹਦੇ ਬਰਾਬਰ ਹੈ ਗੰਗ ਜਮਨ ਤਹਿ ਬੇਣੀ ਸੰਗਮ ਸੰਗਮ ਕਹਿੰਦੇ ਉੱਥੇ ਜਿੱਥੇ ਮਿਲਦੀਆਂ ਨਦੀਆਂ ਉਹਦਾ ਹੈ ਔਰ ਸੱਤਾਂ ਸਮੁੰਦਰਾਂ ਦਾ ਵਾ ਫਲ ਲਾ ਰਿਹਾ ਨਾਵਾਂ ਦਾ ਸਮੁੰਦ ਸਮਾਵਾਂ ਸਾਤ ਸਮੁੰਦ ਸਮਾਵਾਂ
ਗੰਗ ਜਮਨ ਤਹਿ ਬੇਣੀ ਸੰਗਮ ਜਮਨ ਤਹਿ ਬੇਣੀ ਸੰਗਮ ਸਾਤ ਸਮੁੰਦ ਸਮਾ
ਫਿਰ ਉੱਥੇ ਜਾ ਕੇ ਨਾ ਪੁੰਨ ਦਾਨ ਪੂਜਾ ਕਰਦੇ ਸਭ ਉਸ ਥਾਂ ਜਾ ਕੇ ਸਾਰੀਆਂ ਮਹਾਰਾਜ ਕਹਿੰਦਾ ਓਏ ਅੰਦਰਲੇ ਬੰਨੇ ਜੀ ਗਿਆ ਸਾਰੀਆਂ ਪੂਜਾ ਵੀ ਹੋ ਜਾਣੀਆਂ
ਪੁੰਨ ਦਾਨ ਪੂਜਾ ਪਰਮੇਸ਼ਰ ਪੁੰਨ ਦਾਨ ਪੂਜਾ ਪਰਮੇਸ਼ਰ
ਜੁਗੇ ਜੁਗੇ
ਏਕੋ ਜਾਤ
ਜੁਗਾਂ ਜੁਗਾਂ ਤੂੰ ਭਗਤਾਂ ਨਾਲ ਬਸ ਰੱਬ ਹੀ ਫੜਿਆ ਉਹਦੇ ਵਿੱਚ ਹੀ ਸਭ ਕੁਛ ਆ ਜਾਂਦਾ ਹੈ
ਪੁੰਨ ਦਾਨ ਪੂਜਾ ਪਰਮੇਸ਼ਰ ਪੁੰਨ ਦਾਨ ਪੂਜਾ ਪਰਮੇਸ਼ਰ ਜੁਗੇ ਜੁਗੇ ਏਕੋ ਜਾਤਾ ਜੁਗੇ ਜੁਗੇ ਏਕੋ ਜਾਤਾ ਨਾਨਕ ਮਾਗੇ ਨਾਨਕ ਮਾਗੇ ਮਹਾਰਸ ਹਾਰ ਜਪੇ ਨਾਨਕ ਮਾਗੇ ਮਹਾਰਸ ਹਾਰ ਜਪੇ
ਮਹਾਰਸ ਆ ਗਿਆ ਜਦੋਂ ਮੈਂ ਮਾਘ ਦੇ ਮਹੀਨੇ ਕੀ ਮੈਂ ਜਪਣ ਚ ਹੀ ਸਾਰਾ ਕੁਛ ਆ ਗਿਆ ਮੈਨੂੰ
ਨਾਨਕ ਮਾਘੇ ਮਹਾਰਸ ਹਰੇ ਜਪੇ ਨਾਨਕ ਮਾਘੇ ਮਹਾਰਸ ਹਰੇ ਜਪੇ ਆਠ ਸਠੇ ਤੀਰਥ ਨਾਤਾ ਆਠ ਸਠੇ ਤੀਰਥ ਨਾਤਾ ਮਾਗੇ ਪੁਨੀਤ ਪਈ ਤੀਰਥ ਅੰਤਰੇ ਜਨਿਆ ਮਾਗੇ ਪੁਨੀਤ ਪਈ ਤੀਰਥ ਅੰਤਰੇ
ਬਾਹਰ ਝੂਠਾ ਅੰਮ੍ਰਿਤਸਰ ਬਣਾਏ ਆ ਮਹਾਰਾਜ ਦੀ ਬਾਣੀ ਕਹਿੰਦੀ ਆ
ਕਾਇਆ ਅੰਦਰੇ
ਅੰਮ੍ਰਿਤ ਸਰ ਸਾਚਾ ਕਾਇਆ ਅੰਦਰੇ ਅੰਮ੍ਰਿਤ ਸਰ ਸਾਚਾ ਐ ਅੰਮ੍ਰਿਤ ਸਰ ਸਾਚਾ ਅੰਮ੍ਰਿਤ ਸਰ ਸਾਚਾ ਏ ਕਾਇਆ ਅੰਦਰੇ ਅੰਮ੍ਰਿਤ ਸਰ ਸਾਚਾ ਮਾਗੇ ਪੁਨੀਤ ਲਾਈਨ ਆਈ ਹੈ ਗੰਗ ਜਮਨ ਤਹਿ ਬੇਣੀ ਸੰਗਮ ਗੰਗ ਜਮਨ ਤਹਿ ਬੇਣੀ ਸੰਗਮ ਸਾਤ ਸਮੁੰਦਰ ਸਮਾਉਣਾ ਇਹ ਤਿੰਨੇ ਨਦੀਆਂ ਬਹੁਤ ਹੀ ਪਵਿੱਤਰ ਸਮਝੀ ਜਾਂਦੀਆਂ ਸੀ ਗੰਗਾ ਜਮਨਾ ਅਤੇ ਗੋਦਾਵਰੀ ਇਹੋ ਜਿਹੀਆਂ ਜਿੰਨੀਆਂ ਨਦੀਆਂ ਉੱਥੇ ਮਿਲਦੀਆਂ ਤਿੰਨਾਂ ਦਾ ਇਹਨਾਂ ਦਾ ਮਹੱਤਵ ਬਹੁਤ ਦੱਸਿਆ ਵੀ ਇੱਥੇ ਆਣ ਕੇ ਨਾਵੋ ਦਰਿਆਵਾਂ 'ਚ ਇਹਨਾਂ 'ਚ ਹੁਣ ਮਹਾਰਾਜ ਦੀ ਅਸੀਂ ਅਗਲੀ ਐਸੀ ਸ਼ਬਦ ਲੈ ਰਹੇ ਹਾਂ ਮਹੱਲੇ ਚੌਥੇ ਦਾ ਭਈ ਜਿਹੜਾ ਗੰਗਾ ਜਮਨਾ ਇਹਨਾਂ 'ਚ ਜਾ ਕੇ ਨਹਾਉਣਾ ਦਰਿਆਵਾਂ 'ਚ ਜਾਂ ਕਿਸੇ ਤੀਰਥਾਂ 'ਤੇ ਜਿੱਦਾਂ ਗੁਰਸਿੱਖਾਂ ਨੇ ਆਪਣੇ ਤੀਰਥ ਬਣਾ ਲਏ ਲੇਕਿਨ ਬਾਣੀ ਮੰਨਦੀ ਹੈ ਵੀ ਸਾਡਾ ਤੀਰਥ ਅੰਦਰ ਹੈ ਅੰਤਰਗਤ ਤੀਰਥ ਮਲ ਨਾਵਾਂ ਸਾਡਾ ਤੀਰਥ ਅੰਦਰ ਹੈ ਉਹ ਹੈ ਪੂਰਾ ਸਤਿਗੁਰੂ ਇਸ ਕਰਕੇ ਅੰਦਰਲੇ ਬੰਨੇ ਸਾਰੀ ਚੀਜ਼ ਹੈ ਔਰ ਸਭ ਤੋਂ ਵੱਡਾ ਸਾਡਾ ਤੀਰਥ ਹੈ ਉਹ ਹੈ ਨਾਮ ਜਪਣਾ ਉਹਦੇ ਵਿੱਚ ਸਾਰੇ ਫਲ ਆ ਜਾਂਦੇ ਤੀਰਥਾਂ ਦੇ ਤੋ ਇਸ ਕਰਕੇ ਅਸਲਾ ਅਗਲਾ ਅਸੀਂ ਪੰਨਾ 1263 1263 ਪੰਨੇ ਪੋਥੀ ਦੇ ਉੱਤੇ ਅਸੀਂ ਮਲਹਾਰ ਮਹੱਲਾ ਚੌਥਾ ਚੱਕਣ ਲੱਗੇ ਹਾਂ ਔਰ ਉਹਦੇ ਵਿੱਚ ਅਸੀਂ ਪਹਿਲਾਂ ਇਹ ਲਾਈਨ ਗਾਵਾਂਗੇ ਰਹਾਉ ਦੀ ਅੱਠ ਸੱਠ ਕਹਿੰਦੇ ਆ 68 ਅੱਠ ਅਤੇ ਸੱਠ 68 ਤੀਰਥਾਂ ਦਾ ਫਲ ਅਤੇ ਮਜਨ ਲਫਜ਼ ਆ ਰਿਹਾ ਹੈ ਦੋ ਲਫਜ਼ ਬਾਣੀ 'ਚ ਆਉਣਗੇ ਇੱਕ ਮਜਨ ਇੱਕ ਇਸ਼ਨਾਨ ਜਿਹੜਾ ਮਜਨ ਹੈ ਇਹ ਹੈ ਬੜੀਆਂ ਤੀਰਥਾਂ 'ਤੇ ਜਾ ਕੇ ਨਹਾਉਣਾ ਇਸ਼ਨਾਨ ਹੈ ਘਰ ਪਾਣੀ ਨਾਲ ਨਹਾਉਣਾ ਇਸ ਕਰਕੇ ਦੋ ਲਫਜ਼ ਅਲੈਦਾ ਹੈ ਮਜਨ ਦਾ ਫਲ ਬਹੁਤ ਇਹਨਾਂ ਦਾ ਲਿਖਿਆ ਵੀ ਮਜਨ ਜਿਹੜਾ ਤੀਰਥਾਂ ਦਾ ਨਹਾਉਣਾ ਹੈ ਮਹਾਰਾਜ ਕਹਿੰਦੇ ਜਿਹੜਾ ਤੀਰਥਾਂ ਦਾ ਨਹਾਉਣਾ ਅਤੇ 68 ਤੀਰਥਾਂ ਦਾ ਫਲ ਇਹ ਨਾਈ ਦੇ ਵਿੱਚ ਹੈ ਨਾਮ ਦੇ ਵਿੱਚ ਹੈ ਨਾਈ 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 ਹੈ ਨਾਮ ਦੇ ਵਿੱਚ ਹੈ ਰੱਬ ਦੇ ਨਾਮ ਦੇ ਵਿੱਚ ਹੀ ਸਾਰੇ ਫਲ ਆ ਜਾਂਦੇ ਇਹਨਾਂ ਦੇ ਰਹਾਉ ਦੀ ਅਸੀਂ ਪਹਿਲੀ ਤੁਕ ਪੜ੍ਹ ਰਹੇ ਹਾਂ ਤੀਰਥ ਤੀਰਥ 68 ਮਜਨ ਨਾਈ ਤੀਰਥ 68 ਮਜਨ ਨਾਈ ਤੀਰਥ 68 ਮਜਨ ਨਾਈ ਤੀਰਥ 68 ਮਜਨ ਸਤ ਸੰਗਤ ਕੀ ਤੂਰੇ ਪਰੀ ਉੱਡੇ ਨੇਤਰੀ ਪਰੀ ਨੇਤਰੀ ਸਤ ਸੰਗਤੇ ਕੀ ਤੂਰੇ ਪਰੀ ਉੱਡ ਨੇਤਰੀ ਪਰੀ ਉੱਡ ਨੇਤਰੀ ਸਭ ਦੁਰਮਤ ਮੈਲ ਗਵਾਈ ਸਭ ਦੁਰਮਤ ਮੈਲ ਗਵਾਈ ਤੀਰਥੇ ਅੱਠ
ਰਹਾਉ ਤੀਰ
जथे आठ सठ मजन नाई तीर थे आठ सठ मजन
सतसंग ते की तूर परी उड़े नेतरी परी उड़े नेतरी सतसंग ते की तूरे परी उड़े नेतरी परी उड़े नेतरी सब धर्म ते मैल गुआई सब धर्म ते मैल गुआई तीरे ते आठ सते ਅਸੀਂ ਜਪ ਚ ਬਾਣੀ ਚ ਪੜ੍ਹਦੇ ਹਾਂ ਸੁਣਿਆ ਅੱਠ ਸੱਠ ਕਾ ਇਸ਼ਨਾਨ ਰੋਜ਼ ਤੁਕ ਪੜ੍ਹਦੇ ਹਾਂ ਉਸ ਪੌੜੀਆਂ ਚ ਸੁਣਿਆ ਅੱਠ ਸੱਠ ਕਾ ਇਸ਼ਨਾਨ ਇਹ ਨਾਮ ਦਾ ਸੁਣਨਾ ਹੈ ਜਿਹੜਾ ਜਦੋਂ ਨਾਮ ਕੰਨਾਂ ਨਾਲ ਸੁਣ ਲੱਗ ਪੈਂਦਾ ਹੈ ਜਪਦੇ ਜਪਦੇ ਅਨਹਦ ਸ਼ਬਦ ਕੰਨਾਂ ਚ ਸੁਣ ਲੱਗ ਪੈਂਦਾ ਉਹਨੂੰ ਸੁਣਿਆ ਕਿਹਾ ਸੁਣਿਆ ਉਸ ਵੇਲੇ 68 ਤੀਰਥਾਂ ਦਾ ਇਸ਼ਨਾਨ ਦਾ ਫਲ ਮਿਲ ਜਾਂਦਾ ਸੁਣਿਆ ਅੱਠ ਸੱਠ ਕਾ ਇਸ਼ਨਾਨ ਸੁਣਿਆ ਦਰਗੇ ਪਾਵੇ ਮਾਨ ਉਹ ਬੰਦੇ ਦੀ ਅਭਿਆਸੀ ਦੀ ਐਸੀ ਹਾਲਤ ਹੋ ਜਾਂਦੀ ਹੈ ਉਹਨੂੰ ਸੁਣਨਾ ਔਰ 68 ਤੀਰਥਾਂ ਦਾ ਇਹੋ ਮਿੱਥੇ ਮਹਾਰਾਜ ਕਹਿੰਦੇ ਹੈ ਵੀ ਨਾਮ ਜਪਣ 'ਚ ਹੀ ਤੀਰਥਾਂ ਦੇ ਅਤੇ 68 ਤੀਰਥਾਂ 'ਤੇ ਮਜਨ ਦਾ ਫਲ ਮਿਲ ਜਾਂਦਾ ਹੈ
ਤੀਰਥੇ ਅੱਠ ਸੱਠ ਮਜ ਨਾਈ
ਅਗਲੀ ਤੁਕ ਹੈ ਸੱਤ ਸੰਗਤੇ ਕੀ ਤੂਰੇ ਪਰੀ ਉੱਡੇ ਨੇਤਰੀ ਸਭ ਦੁਰਮਤ ਮਹਿਲ ਗੁਆਈ ਰਹਾਓ ਸੱਤ ਸੰਗਤ ਅੰਦਰ ਹੈ ਸੰਗਤ ਬਾਹਰ ਹੈ ਸਾਧ ਸੰਗਤ ਅੰਦਰ ਹੈ ਨਿਰੀ ਸੰਗਤ ਬਾਹਰ ਹੈ ਇਸ ਕਰਕੇ ਇਹ ਐਸੇ ਟਿਕਾਣੇ ਹੈ ਜਿਹੜੇ ਕਰਮਖੰਡ ਦੇ ਲਖਾਇਕ ਨੇ ਸੱਤ ਸੰਗਤ ਜਿੱਥੇ ਸੱਤ ਹੀ ਸੱਤ ਹੈ ਸੱਤ ਦੀ ਸੰਗਤ ਹੈ ਹੀ ਸਤਿਗੁਰ ਦੀ ਸੰਗਤ ਅੰਦਰ ਹੈ ਸੱਤ ਸੰਗਤ ਬਾਹਰ ਨਿਰੀ ਸੰਗਤ ਹੈ ਬਾਣੀ ਕੰਟਰਾਡਿਕਟ ਨਹੀਂ ਹੈ ਬਾਣੀ ਨੇ ਇੱਕ ਥਾਂ ਸੱਤ ਸੰਗਤ ਦੱਸ ਦਿੱਤਾ ਉਹ ਬਾਹਰਲੀ ਸੰਗਤ ਹੈ ਕਿ ਆ ਜਿੱਥੇ ਵੀ ਸੰਗਤ ਆਏਗੀ ਉਹਦਾ ਗੁਣ ਹੋਰ ਹੈ ਜਿੱਥੇ ਸਾਧ ਸੰਗਤ ਸੱਤ ਸੰਗਤ ਆਏਗੀ ਉਹਦਾ ਬੇਅੰਤ ਗੁਣ ਹੈ ਜਿਸ ਤਰ੍ਹਾਂ ਬਿਨ ਭਾਗਾਂ ਸੱਤ ਸੰਗ ਨਾ ਲੱਭੈ ਦੇਖੋ ਉਹ ਜਿਹੜੀ ਅੰਦਰਲੀ ਸੰਗਤ ਹੈ ਬਗੈਰ ਸੱਤ ਸੰਗਤ ਹੈ ਉਹਦੇ ਲਈ ਲਿਖਿਆ ਰੋਜ਼ ਤੁਕਾਂ ਪੜ੍ਹਦੇ ਪਰ ਅਸੀਂ ਅਣਗਹਿਲੀ ਕਰ ਜਾਂਦੇ ਹਾਂ ਬੜਾ ਉੱਚਾ ਗਿਆਨ ਹੈ ਸੱਤ ਸੰਗਤ ਅੰਦਰ ਹੈ ਬਿਨ ਭਾਗਾਂ ਉਹ ਜਿਹੜਾ ਸੱਤ ਦਾ ਸੰਗ ਹੈ ਅੰਦਰਲਾ ਉਹ ਨਹੀਂ ਮਿਲਦਾ ਪਰ ਬਾਹਰਲੀ ਸੰਗਤ ਦੀ ਵਡਿਆਈ ਦੇਖੋ ਬਿਨ ਭਾਗਾਂ ਸੱਤ ਸੰਗ ਨਾ ਲੱਭੇ ਬਿਨ ਸੰਗਤ ਮੈਲ ਭਰੀਜੇ ਜੀ ਅੱਗੇ ਸੰਗਤ ਰਹਿ ਗਈ ਨਹੀਂ ਆਹੀ ਗੱਲ ਹੈ ਸਾਰੀ ਅਸੀਂ ਬਾਹਰਲੀ ਸਾਧ ਸੰਗਤ ਬਾਹਰਲੀ ਸੰਗਤ ਹੈ ਸੰਗਤ ਕਾ ਗੁਣ ਬਹੁਤ ਅਧਿਕਾਈ ਬੜਾ ਭਾਰਾ ਗੁਣ ਆ ਬਾਹਰਲੀ ਸੰਗਤ ਦਾ ਵੀ ਸੰਗਤ ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸ ਢੋਰ ਇਹ ਸੰਗਤ ਤੋਂ ਬਗੈਰ ਅਸੀਂ ਜਿਹੜੇ ਰਹੇ ਨੇ ਪਸ਼ੂ ਇਕੱਲਾ ਰਹਿ ਸਕਦਾ ਬੰਦਾ ਨਹੀਂ ਸੰਗਤ ਤੋਂ ਬਗੈਰ ਰਹਿ ਸਕਦਾ ਬੰਦਾ ਜਿੱਥੇ ਸੋਸ਼ਲ ਗੈਟ ਟੂਗੈਦਰ ਕਹਿ ਲਓ ਕੁਛ ਕਹਿ ਲਓ ਸੰਗਤ ਕਹਿ ਲਓ ਬੰਦਾ ਮੈਨ ਇਜ਼ ਏ ਸੋਸ਼ਲ ਐਨੀਮਲ ਬੰਦਾ ਦੂਸਰੇ ਬੰਦੇ ਬਗੈਰ ਨਹੀਂ ਰਹਿ ਸਕਦਾ ਅਸੀਂ ਮਿਲ ਕੇ ਬੈਠਣਾ ਕਿਤੇ ਪਰ ਇਹ ਅੰਦਰਲੀ ਜਿਹੜੀ ਸੱਤ ਸੰਗਤ ਹੈ ਸਾਧ ਸੰਗਤ ਹੈ ਉਹਦਾ ਮੁਕਾਬਲਾ ਨਹੀਂ ਕਰ ਸਕਦੇ ਬਾਹਰ ਦੀ ਬੈਠਕ ਇਸ ਕਰਕੇ ਬਾਹਰ ਸੰਗਤ ਹੈ ਨਿਰੀ ਅੰਦਰ ਸੱਤ ਸੰਗਤ ਹੈ ਉਹਦੀ ਜਿਹੜੀ ਧੂਰ ਕੀ ਹੈ ਉਹਦੀ ਸਪਿਰਚੁਅਲ ਡਸਟ ਉੱਥੇ ਦੇ ਜਿਹੜੇ ਉਹ ਅੰਦਰਲੀ ਜਿਹੜੀ ਸਪਿਰਚੁਅਲ ਸਟੇਜ ਹੈ ਉਹਦੀ ਸਪਿਰਚੁਅਲ ਡਸਟ ਰੱਖੀ ਵੀ ਜਦੋਂ ਉਹ ਮੇਰੇ ਇਹਨਾਂ ਨੇਤਰਾਂ 'ਚ ਪਈ ਔਰ ਸਾਰਾ ਕੁਛ ਬਾਹਰਲੀ ਧੂੜ ਦਾ ਨਕਸ਼ਾ ਦਿੱਤਾ ਕਿਉਂਕਿ ਰੈਲੇਟਿਵਲੀ ਜਿਹੜੇ ਬਾਹਰਲੀਆਂ ਚੀਜ਼ਾਂ ਹੈ ਨਾ ਉਹ ਅਸੀਂ ਅੰਦਰਲੀਆਂ ਚੀਜ਼ਾਂ ਦੀਆਂ ਲੈ ਕੇ ਨਕਲ 'ਤੇ ਬਾਹਰ ਬਣਾ ਇਹ ਗਿਆਨ ਰੈਲੇਟਿਵ ਹੈ ਪਲਟਾ ਲਿਆਉਣ ਲਈ ਵੀ ਬਾਹਰ ਸਾਧੂਆਂ ਦੀ ਧੂੜ ਬਾਹਰ ਉਹਨਾਂ ਦੇ ਸਾਧੂ ਦੇਹ 'ਚ ਹੁੰਦੇ ਸੀ ਉਹਨਾਂ ਦੇ ਬਾਹਰ ਸਾਰੇ ਇੱਦਾਂ ਮਾਘਾਂ 'ਚ ਨਹਾਉਂਦੇ ਫਿਰਦੇ ਸੀ ਤੀਰਥਾਂ ਸਾਰੇ ਧੂੜਾਂ ਲੈਂਦੇ ਸੀ ਉੱਥੇ ਜਾ ਕੇ ਸਾਡੀਆਂ ਸਾਰੀਆਂ ਅੰਦਰ ਵੜਦੀਆਂ ਇਸ ਕਰਕੇ ਜਿੱਥੇ ਜਾਂ ਸਾਡੀ ਲਿਖਿਆ ਹੋ ਗੁਰਸਿੱਖਾਂ ਕੀ ਧੂੜ ਪਈ ਸਾਰੀ ਲਓ ਉੱਥੇ ਨਾਲ ਲਫਜ਼ ਹੈ ਗੁਰਸਿੱਖਾਂ ਕੀ ਹਾਰ ਤੋਂ ਉੱਠਦੇ ਸਪਿਰਚੁਅਲ ਡੈਸਟ ਹੈ। ਇਸੇ ਕਰਕੇ ਅਸੀਂ ਬਾਣੀ ਐਨ ਦਰਸ਼ਨ ਕਰਕੇ ਪੜ੍ਹ ਰਹੇ ਹਾਂ ਵੀ ਕਮਾਲ ਦੀ ਇਹਦੀ ਡਿਸਿਪਲਿਨ ਹੈ, ਕੀ ਮਜਾਲ ਹੈ ਵੀ ਜਿਹੜੇ ਕਿਤੇ ਬਾਹਰ ਸਤਸੰਗਤ ਕਹਿ ਗਏ ਹੋਣ। ਮਹਾਰਾਜ ਦੇਖੋ ਹੁਣ ਇੱਕੋ ਲਾਈਨ 'ਚ ਬਿਨ ਭਾਗਾਂ ਸਤਸੰਗ ਬੜੀਆਂ ਕਥਾ ਕਰਨ ਵਾਲੇ ਸਾਰੇ ਗੁਰ ਜੀ ਦੇਖੋ ਜੀ ਬਿਨ ਭਾਗਾਂ ਨੇ ਸਤਸੰਗਤ ਨੇ ਉਹ ਅਗਲੀ ਤਾਂ ਲਾਈਨ ਦੇਖ ਲਓ ਉੱਥੇ ਮਹਾਰਾਜ ਸੰਗਤ ਲਿਖ ਗਏ ਨੇ ਬਿਨ ਭਾਗਾਂ ਸਤਸੰਗ ਨਾ ਲੱਭੈ ਬਿਨ ਸੰਗਤੇ ਮੈਲ ਭਰੀ ਚਾਹੀਦੀ ਬਾਹਰ ਦੀ ਸੰਗਤ ਨਾਲ ਵੀ ਪਰ ਇੱਥੇ ਸਤ ਸੰਗਤੇ ਕੀ ਤੂਰ ਇਹ ਅੰਦਰਲੀ ਹੈ।
ਤੀਰਥ ਅੱਠ ਸੱਠ ਮਜ
ਇਹ 68 ਤੀਰਥਾਂ ਦਾ ਫਲ ਨਾਮ ਦੇ ਨਾਲ ਮਿਲ ਜਾਂਦਾ ਹੈ।
ਤੀਰਥ ਅੱਠ ਸੱਠ ਮਜ
ਸਤ ਸੰਗਤੇ ਕੀ ਤੂ ਸਤ ਸੰਗਤੇ ਆ ਬਾਹਰ ਦੀ ਸਤ ਸੰਗਤ ਇਹਨੂੰ ਸਾਧ ਸੰਗਤ ਜੀ ਆਪਣਾ ਤਨ ਮਨ ਅਰਪ ਕਰਦੇ ਹੋ ਸਾਹ ਇਹ ਸਾਧ ਸੰਗਤ ਜਿੱਥੇ ਪੱਗਾਂ ਲੱਥਣ ਡੀ ਇਹ ਤਾਂ ਸੰਗਤ ਵੀ ਨਹੀਂ ਹੈ। ਜੇ ਅਸੀਂ ਸੱਚ ਸੋਚੀਏ ਗੁਰੂ ਕਾਲ ਵੇਲੇ ਜ਼ਰੂਰ ਸੀ ਪੁਰਾਤਨ ਸਿੱਖਾਂ ਨੇ ਸਾਰੀ ਇਹ ਸੰਗਤ ਹੈ ਇਹ ਤੁਹਾਡਾ ਸੋਸ਼ਲ ਗੈਟ ਟੂਗੈਦਰ ਹੈ। ਜੇ ਸੰਗਤ ਬਣਾਉਣੀ ਹੈ ਤਾਂ ਸੰਗਤ ਦੇ ਗੁਣ ਪੈਦਾ ਕਰੋ। ਇਸ ਕਰਕੇ ਸਾਧ ਸੰਗਤ ਕਹਿਣਾ ਬਾਣੀ ਦੇ ਲਿਹਾਜ਼ ਨਾਲ ਕੁਫਰ ਹੈ, ਸੰਗਤ ਹੀ ਕਹਿ ਲਓ ਕਿਉਂਕਿ ਜਿੰਨੇ ਹੁਕਮਨਾਮੇ ਗੁਰੂਆਂ ਦੇ ਜਾਂਦੇ ਆ 6ਵੀਂ ਪਾਤਸ਼ਾਹ ਤੋਂ ਲੈ ਕੇ 10ਵੀਂ ਪਾਤਸ਼ਾਹੀ ਤੱਕ ਉਹਨਾਂ ਨਾਲ ਬਾਹਰ ਦੀ ਸਤ ਸੰਗਤ ਨਹੀਂ ਕਿਹਾ, ਸਾਰੇ ਹੁਕਮ ਜਾਂਦੇ ਆ ਸੰਗਤ ਜੀਓ ਮਜਾਲ ਆ ਸਾਧ ਸੰਗਤ ਲਿਖ ਜਾ ਸੰਗਤ ਜੀਓ ਸਾਰੇ ਹੁਕਮਨਾਮੇ। ਇਸ ਕਰਕੇ ਅਸੀਂ ਇਹ ਜਿਹੜੀ ਸੱਤ ਸੰਗ ਰਾਧਾ ਸਵਾਮੀਆਂ ਨੇ ਸੱਤ ਸੰਗ ਘਰ ਬਣਾ ਲਿਆ ਬਾਹਰ ਬਿਲਡਿੰਗ ਦਾ ਨਾਮ ਬਾਹਰ ਸੱਤ ਸੰਗ। ਮੈਂ ਉਹਨਾਂ ਨੂੰ ਜਦੋਂ ਲਿਪੜਿਆ ਕਿਹਾ ਕਹਿੰਦੇ ਬਾਕੀ ਮੈਂ ਕਿਹਾ ਬਾਣੀ ਦੀ ਸੱਤ ਸੰਗਤ ਤੇ ਅੰਦਰ ਹੈ ਤੁਸੀਂ ਬਾਹਰ ਦਾ ਸੱਤ ਸੰਗ ਘਰ ਐਡਾ ਵੱਡਾ ਬਣਾ ਲਿਆ ਗੁੰਬਦਾਲਾ ਮਾਰ ਜੇ 'ਚ ਨਾਮ ਦਿੰਦੇ ਹੋ ਕੋਈ ਜਵਾਬ ਨਹੀਂ ਉਹਨਾਂ ਕੋਲ। ਮੈਂ ਕਿਹਾ ਸੱਤ ਸੰਗਤ ਫਿਰ ਤੁਸੀਂ ਸਤਿਗੁਰੂ ਕਹਿੰਦੇ ਹੋ ਬੰਦੇ ਨੂੰ ਆਹ ਡੈਫੀਨੇਸ਼ਨ ਕੌਣ ਪੂਰੀ ਕਰੂ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਿਨਾਸ਼ੀ ਪੁਰਖ ਹੈ ਤੁਹਾਡਾ ਬੰਦਾ ਇਹ ਅਵਿਨਾਸ਼ੀ ਪੁਰਖ ਅੱਜ ਤਾਂ ਬਾਬੇ ਨਾਨਕ ਇਸ ਗੁਰੂ ਨੂੰ ਸਤਿਗੁਰ ਨਹੀਂ ਮੰਨਦੇ ਉਹ ਗੁਰੂ ਜ਼ਰੂਰ ਸੀ ਲੇਕਿਨ ਸਤਿਗੁਰ ਉਹਨਾਂ ਦੇ ਅੰਦਰ ਆਇਆ ਸੀ। ਇਸ ਕਰਕੇ ਸਤਿਗੁਰ ਜਿਹੜਾ ਲਫ਼ਜ਼ ਹੈ ਉਹ ਬੰਦਾ ਨਹੀਂ ਹੈ। ਇਸ ਤਰ੍ਹਾਂ ਸਤਸੰਗਤ ਇਹ ਬਾਹਰ ਨਹੀਂ ਹੈ ਅੰਦਰ ਹੈ, ਇਹਦੀ ਧੂਰ ਬਾਹਰ ਲਈ ਆ ਖਾਕ ਨਹੀਂ ਹੈ ਇਹਦੀ ਧੂਰ ਹੈ ਸਪਿਰਚੁਅਲ ਡਸਟ। ਜਦੋਂ ਉਹ ਪੜੀ ਨੇਤਰੀ ਜਿਹੜੇ ਸੂਖਸ਼ਮ ਨੇਤਰ ਅੰਦਰ ਹੈ ਫਿਰ ਅੰਮ੍ਰਿਤ ਭਿੰਨੇ ਲੋਇਣਾ ਮਨ ਪ੍ਰੇਮ ਰਤੰਨਾ ਰਾਮ ਰਾਜੇ ਅੱਖਾਂ 'ਚ ਕੋਈ ਚੇਂਜਸ ਆ ਜਾਂਦੀਆਂ ਉਸ ਵੇਲੇ ਬੋਡੀ 'ਚ। ਇਸ ਕਰਕੇ ਜਿਹੜੀ ਧੂਰ ਅੜਬਣ ਸਭ ਦੁਰਮਤ ਮੈਲ ਗੁਆਈ ਇਹ ਅੰਦਰ ਮੈਲ ਗੁਆ ਹੁੰਦੀ ਹੈ ਜਿੰਨੀ ਵੀ ਭੈੜੀ ਮੱਤ ਹੈ ਉਸ ਵੇਲੇ ਦੂਰ ਹੋ ਜਾਂਦੀ ਹੈ ਐਸ ਸਪਿਰਚੁਅਲ ਸਟੇਜ 'ਤੇ ਜਾ ਕੇ। ਸਤ ਸੰਗ ਤੇ ਕੀ ਧੂਰੇ ਪਰੀ ਉੜੇ ਨੇਤਰੀ ਪਰੀ ਉੜੇ ਨੇਤਰੀ ਅਸੀਂ ਬਾਹਰ ਸੰਗਤ ਦੀ ਜਾ ਕੇ ਅਸੀਂ ਛੱਤਰ ਝਾੜਦੇ ਰਹੇ ਨੇ ਮਾਰ ਜੋੜਿਆਂ ਦੇ ਥੱਲੇ ਹੱਥ ਲੈ ਕੇ ਮਾਰ ਸੰਗਤ ਧੂੜ ਉੱਥੇ ਦੀ ਅਸੀਂ ਆਹ ਜਿਹੜੀ ਸਤ ਸੰਗਤ ਦੀ ਧੂੜ ਹੈ ਇਹਦਾ ਐਡਾ ਵੱਡਾ ਨਜਾਇਜ਼ ਫਾਇਦਾ ਗੁਰਦੁਆਰਾ ਸੀਸਗੰਜ 'ਚ ਨਜਾਇਜ਼ ਫਾਇਦਾ ਪੁਜਾਰੀ ਲੈ ਰਹੇ ਨੇ। ਮੈਂ ਹੱਡ ਬੀਤੀਆਂ ਕਿਉਂ ਰਿਕਾਰਡ ਕਰਾ ਰਿਹਾ ਉਹ ਮੈਂ ਜਾ ਕੇ ਦੇਖਿਆ ਉੱਥੇ ਸੀਸਗੰਜ ਕਿਉਂਕਿ ਗੁਰਦੁਆਰਾ 'ਚ ਜੋੜੇ ਰੱਖਣ ਵਾਲੀ ਬੜੀ ਛੋਟੀ ਜਿਹੀ ਜਗ੍ਹਾ ਥੱਲੇ ਉਹ ਮਾਰ ਉੱਥੇ ਜੋੜੇ ਰੱਖਣ ਵਾਲਾ ਸੇਵਾਦਾਰ ਵਿਚਾਰੇ ਗੁਰਸਿੱਖ ਸਾਰੇ ਜੋੜੇ ਰੱਖਦੇ ਉੱਥੇ ਸੇਵਾ ਕਰਦੇ ਜਿੱਦਾਂ ਕਿ ਮਹਾਰਾਜ ਨਾਲ ਸਮਝਾਇਆ ਉਹ ਜੋੜਿਆਂ ਉਹਨਾਂ ਪੁਜਾਰੀਆਂ ਨੇ ਕੀ ਕੀਤਾ ਪਈ ਸ਼ਾਮ ਨੂੰ ਉਹਦੀ ਜਿਹੜੀ ਧੂੜ ਹੁੰਦੀ ਨਾ ਸਾਰੀ ਛਿੱਤਰ 'ਤੇ ਚਲੇ ਜਾਂਦੇ ਸੰਗਤ ਉਹ ਸਾਰੇ ਕਮਰੇ 'ਚ ਧੂੜ ਬੜੀ ਹੁੰਦੀ ਹੈ ਉਹ ਸਾਰੀ ਧੂੜ ਨੂੰ ਨਾ ਇਕੱਠਾ ਕਰਕੇ ਨਾ ਛਾਲਣੀ 'ਚ ਪਾ ਕੇ ਛਾਲ ਲੈਂਦੇ ਫਿਰ ਉਹ ਥੋੜ੍ਹੀ ਥੋੜ੍ਹੀ ਜਿਹੜੀਆਂ ਧੂੜ ਦੀਆਂ ਪੁੜੀਆਂ ਪਲਾਸਟਿਕ ਦੀਆਂ ਛੋਟੀਆਂ ਛੋਟੀਆਂ ਬਣਾਉਂਦੇ ਪਲਾਸਟਿਕ ਬੈਗ ਫਿਰ ਉਹ ਸਾਰੇ ਵੇਚਦੇ ਆ ਉਸ ਧੂੜ ਨੂੰ। ਹਾਂ ਉਹ ਜਿਸ ਵੇਲੇ ਮੈਂ ਜਾ ਕੇ ਅਸੀਂ ਧੂੜ ਗਏ ਉਹ ਸਾਰੇ ਉੱਧਰ ਇਹ ਭਾਈ ਸਾਹਿਬ ਜੀ ਸਾਡੇ ਲਈ ਰੱਖੀ ਆ ਪੁੜੀ ਗਿਆ ਕਿ ਭਿਆਈ ਹੁਣ ਤਾਂ ਖਤਮ ਹੋ ਗਈਆਂ ਹੁਣ ਕੱਲ੍ਹ ਨੂੰ ਤੁਹਾਨੂੰ ਪੁੜੀਆਂ ਮਿਲਣ। ਮੈਂ ਕਿਹਾ ਆਪਣੇ ਸਾਥੀ ਨੂੰ ਪਰਮਜੀਤ ਇਹ ਕੀ ਮਾਜਰਾ ਵੀ ਇਹ ਪੁੜੀਆਂ ਵਿਕਰੀ ਔਰ ਉਹਨਾਂ ਦਾ ਮੁੱਲ ਲੈਂਦੇ ਹੋ ਸੰਗਤ ਵਿਚਾਰੀ ਭੋਲੀ ਪੈਲੀ ਕਹਿੰਦੇ ਜੀ ਇਹ ਜੋ ਕੋਈ ਧੂੜੇ ਜਾ ਕੇ ਪੀਓ ਜਾਂ ਕਰੋ ਇਹ ਸਭ ਬਿਮਾਰੀਆਂ ਦਾ ਇਲਾਜ ਹੈ। ਹਾਏ ਹਾਏ ਸੰਗਤ ਨੇ ਕਿਹੜੀ ਭੋਲੀ ਪਾਲੀ ਨੂੰ ਇਹੋ ਜਿਹੀਆਂ ਤੁਕਾਂ ਦੇ ਕੇ ਵੀ ਉਹ ਸੰਗ ਧੂੜ ਛਾਣ ਕੇ ਨਾ ਅਤੇ ਉਹ ਫਿਰ ਪੁੜੀਆਂ ਬਣਾਈਆਂ ਐਨ ਪਲਾਸਟਿਕ ਦੀਆਂ ਔਰ ਛੋਟੀਆਂ ਛੋਟੀਆਂ ਐਨ ਸਾਰੀਆਂ ਔਰ ਇੰਨੀਆਂ ਉਹ ਆਊਟ ਆਫ ਸਟਾਕ ਹੋ ਜਾਂਦੀਆਂ ਦੁਨੀਆਂ ਇੰਨੀ ਵਿਚਾਰੀ ਲੈਣ ਵਾਲੀ ਭੋਲੀ ਪਾਲੀ ਸੰਗਤ ਉਹ ਜਿਸ ਵੇਲੇ ਉਹ ਅਸੀਂ ਕਿਹਾ ਵੀ ਉਹ ਪਰਮਜੀਤ ਕਹਿੰਦਾ ਪਿਤਾ ਜੀ ਮੈਂ ਉਹ ਪੰਜਾਬ ਸਿੰਧ ਬੈਂਕ 'ਚ ਕੰਮ ਕਰਦਾ ਉੱਥੇ ਦਿੱਲੀ, ਉਹ ਕਹਿੰਦਾ ਪਿਤਾ ਜੀ ਮਿਹਨਤ ਤੁਹਾਡੀ ਹੈ, ਇਹ ਤਾਂ ਕੋਈ ਬਹੁਤ ਵੱਡਾ ਫਰਾਡ ਹੈ ਇਹਦੇ ਪਿੱਛੇ। ਮੈਂ ਕਿਹਾ ਕਿਉਂ? ਕਹਿੰਦੇ ਮੇਰਾ ਜਿਹੜਾ ਔਫਿਸਰ ਹੈ ਨਾ, ਉਹ ਮੈਂ ਉਹਦੇ ਕੋਲ ਜਦੋਂ ਜਾਂਦਾ ਇੱਕ ਦੋ ਵਾਰੀ ਮੈਂ ਦੇਖਿਆ ਵੀ ਉਹ ਦਰਾਜ਼ 'ਚੋਂ ਕੁਛ ਕੱਢ ਕੇ ਨਾ ਅਤੇ ਬਟੂਆ ਕੱਢਦਾ, ਬਟੂਏ ਦੇ ਵਿੱਚ ਕੋਈ ਚੀਜ਼ ਕੱਢ ਕੇ ਅਤੇ ਆਪਣੀ ਛਾਤੀ 'ਤੇ ਮਾਰ ਲੈਂਦਾ, ਮਾਰ ਕੇ ਅਤੇ ਫਿਰ ਚੱਲ ਜਾਂਦਾ। ਉਹ ਮੈਂ ਜਦੋਂ ਜਾ ਕੇ ਪੁੱਛਾਂਗਾ ਵੀ ਸਰਦਾਰ ਸਾਹਿਬ ਤੁਸੀਂ ਆਹ ਕੀ ਕਰਦੇ? ਉਹ ਅਗਲੇ ਦਿਨ ਗਿਆ, ਸੱਚੀ ਕਹਾਣੀ ਹੈ, ਦੇਖੋ ਕਿੱਦਾਂ ਲੋਕਾਂ ਨੂੰ ਬੇਵਕੂਫ ਬਣਾਇਆ। ਉਹ ਕਹਿਣ ਲੱਗੇ ਅਖੇ ਸਰਦਾਰ ਸਾਹਿਬ ਤੁਸੀਂ ਆਹ ਕੀ ਕੱਢ ਕੇ? ਕਹਿੰਦੇ ਕਹਿ ਮੈਨੂੰ ਹਾਲਤ ਦੀ ਬਿਮਾਰੀ ਹੈ, ਮੈਨੂੰ ਜਦੋਂ ਦੌਰਾ ਪੈਂਦਾ ਅਤੇ ਮੈਂ ਸੀਸਗੰਜ ਦੀ ਧੂੜ ਲਿਆਂਦੀ ਹੈ ਇੱਥੇ ਪੀੜੀ, ਉਹ ਮੈਂ ਮਰ ਲੈਂਦਾ। ਦੇਖੋ ਇਹਨਾਂ ਪੁਜਾਰੀਆਂ ਦੇ ਸਾਹਿਬ, ਉਹਨੂੰ ਰਾਮ ਰੂਪ ਤਾਂ ਕੋਈ ਆ, ਪਰ ਕਹਿੰਦਾ ਪਰਮਜੀਤ ਕਹਿੰਦਾ ਮੈਨੂੰ ਸਕੈਂਡਲ ਦਾ ਪਤਾ ਲੱਗ ਗਿਆ। ਮੈਂ ਕਿਹਾ ਸਰਦਾਰ ਜੀ ਇਹ ਧੂੜ ਨਾਲ ਕੁਛ ਨਹੀਂ ਹੋਣਾ, ਨਾਮ ਜਪਿਆ ਕਰੋ। ਕਹਿੰਦਾ ਕਾਕਾ ਤੇਰੀਆਂ ਤੂੰ ਕਈ ਵਾਰੀ ਆਣ ਕੇ ਜਿਹੜੀਆਂ ਗੱਲਾਂ ਕਰਦਾ ਨਾ, ਗੱਲ ਤਾਂ ਤੇਰੀ ਠੀਕਾਂ ਲੱਗਦੀਆਂ ਪਰ ਉੱਥੇ ਪੂੜੀਆਂ ਵਿਕਦੀਆਂ। ਕਹਿੰਦੇ ਅੱਜ ਅਸੀਂ ਉੱਥੇ ਵੀ ਗਏ ਸੀ, ਸਭ ਫਲ ਡੀਆਂ। ਕਹਿੰਦੇ ਸਤ ਸੰਗਤ ਕੀ ਧੂੜ ਪੜੀ ਉੱਡ ਨੇਤਰੀ, ਇਹ ਜਿਹੜੀ ਧੂੜ ਹੈ ਨਾ ਇਹ ਆਹ ਧੂੜ ਹੈ, ਸਤ ਸੰਗਤ ਕੀ ਧੂੜ ਪੜੀ ਉੱਡ ਨੇਤਰੀ, ਪੜੀ ਉੱਡ ਨੇਤਰੀ ਸਭ ਧੁਰਮਤੇ ਮੈਲ ਗਵਾਈ। ਇਹਨਾਂ ਨੇ ਚਵੱਚੇ ਬਣਾਏ ਆ ਬਾਹਰ ਹਰ ਗੁਰਦੁਆਰੇ ਦੇ ਪੈਰ ਧੋ ਕੇ, ਉੱਥੋਂ ਕਈ ਚੁੜੀਆਂ ਲੈਂਦੇ, ਕਈ ਕੁਛ ਕਰਦੇ। ਉਹ ਸਤ ਉਹ ਅੰਦਰ ਸਤ ਸੰਗ ਤੇ ਧੂੜੇ ਪਰੀ ਉੱਡ ਨੇਤਰੀ, ਪਰੀ ਉੱਡੇ ਨੇਤਰੀ ਸਭ ਧਰਮ ਤੇ ਮੈਲ ਗਵਾਈ। ਇਨਸਾਨ ਦੀ ਪੈੜੀਆਂ ਆਦਤਾਂ ਕਿੱਦਾਂ ਠੀਕ ਹੋ ਜਾਣਗੀਆਂ? ਦਰਮਤ ਮੈਲ ਅੰਦਰਲੀਆਂ ਪੈੜੀਆਂ ਆਦਤਾਂ ਕਿੱਦਾਂ ਠੀਕ ਹੋ ਜਾਣਗੀਆਂ? ਬਾਹਰ ਦੀ ਇਸ ਧੂੜੀ ਨਾ, ਉਹ ਅੰਦਰਲੀ ਸਪਿਰਚੁਅਲ ਡਸਟ ਹੈ ਸਤ ਸੰਗ ਤੇ, ਔਰ ਇੱਥੇ ਲਿਆ ਕੇ ਰਹਾਓ ਲਾਇਆ ਹੈ। ਸਾਰੇ ਸ਼ਬਦ ਪਹੀਏ ਦਾ ਐਕਸਲ ਹੈ ਰਹਾਓ, ਸਾਰਾ ਸ਼ਬਦ ਇਸ ਰਹਾਓ ਲਈ ਲਿਖਿਆ ਗਿਆ ਹੈ। ਰਹਾਓ ਸਾਰਾ ਸ਼ਬਦ ਇਸ ਦੇ ਦੁਆਲੇ ਪਾਉਂਦਾ, ਇਸ ਦੀ ਇਸ ਥੀਸਿਸ ਦੇ ਵੀ ਇਹ ਧੂੜੀ ਅੰਦਰਲੀ ਹੈ ਬਾਹਰਲੀ ਨਹੀਂ ਹੈ। ਸਤ ਸੰਗ ਤੇ ਕੀ ਧੂਰੇ ਪਰੀ ਉੱਡ ਨੇਤਰੀ, ਪਰੀ ਉੱਡੇ ਨੇਤਰੀ ਸਭ ਧਰਮ ਤੇ ਮਹਿਲ ਗਵਾਈ, ਸਭ ਧਰਮ ਤੇ ਮਹਿਲ ਗਵਾਈ। ਤੀਰਥ ਅੱਠ ਸੱਤੇ ਮਜ ਨਾਈ, ਤੀਰਥ ਅੱਠ ਸੱਤੇ ਮਜ ਨਾਈ। ਰਹੋ ਔਰ ਸ਼ਬਦ ਸ਼ੁਰੂ ਤੋਂ ਚੱਕੀਏ, ਔਰ ਪਹਿਲੀ ਤੋਂ ਕਹੇ ਦੀ ਗੰਗਾ ਜਮਨਾ ਗੋਦਾਵਰੀ ਸੁਰਸਤੀ, ਗੋਦਾਵਰੀ ਸੁਰਸਤੀ। ਚਾਰ ਦਰਿਆ ਬੜੇ ਪਵਿੱਤਰ ਇਹਨਾਂ ਦੇ ਮੰਨੇ ਜਾਂਦੇ, ਰੈਲੇਟਿਵ ਗਿਆਨ ਆ ਰਿਹਾ ਹੈ ਇਹਨਾਂ ਦੇ। ਇਹ ਦਰਿਆਵਾਂ 'ਤੇ ਮਹਾਰਾਜ ਨਾਮ ਨੂੰ ਬੁਲਾਉਣਾ ਹੈ, ਵੀ ਸਭ ਕੁਛ ਨਾਮ ਨਾਲ ਮਿਲ ਜਾਂਦਾ। ਇਹਨਾਂ ਦਰਿਆਵਾਂ 'ਤੇ ਨਾ ਭੱਜੇ ਫਿਰੋ। ਗੰਗਾ ਜਮਨਾ ਗੋਦਾਵਰੀ ਸੁਰਸਤੀ, ਗੋਦਾਵਰੀ ਸੁਰਸਤੀ ਤੇ ਕਰੇ ਉਦਮ ਤੂਰੇ ਸਾਧੂ ਕੀ ਤਾਈ, ਤੇ ਕਰੇ ਉਦਮ ਤੂਰੇ ਸਾਧੂ ਕੀ ਤਾਈ। ਕਿਲ ਵੇਖ ਮੈਲ ਪਰੇ ਪਰੇ ਹਮਰੇ ਵਿੱਚ, ਪਰੇ ਹਮਰੇ ਵਿੱਚ ਹਮਰੀ ਮੈਂ ਸਾਧੂ ਕੀ ਤੂਰੇ ਗਵਾ, ਹਮਰੀ ਮੈਲ ਸਾਧੂ ਕੀ ਤੂਰੇ ਗਵਾਈ। ਕਿੱਡਾ ਸਲਿਪਰੀ ਗਿਆਨ ਇਹਨਾਂ ਦੇ ਸਾਰੇ ਇਸ ਦੇ ਅਰਥ ਕਰ ਰਹੇ ਹੈ ਵੀ ਗੰਗਾ ਜਮਨਾ ਗੋਦਾਵਰੀ ਸੁਰਸਤੀ ਹੈ ਨਾ, ਇਹਨਾਂ ਦੇ ਵਿੱਚ ਜਾ ਕੇ ਉੱਦਮ ਕਰਦੇ ਹੈ ਸਾਧੂ ਲੋਕ, ਜਾ ਕੇ ਵੀ ਨਹਾਉਂਦੇ ਹੈ। ਅਤੇ ਜਿਹੜੀ ਗੰਗਾ ਜਮਨਾ ਗੋਦਾਵਰੀ ਕਹਿੰਦੀ ਹੈ, ਜਿਹੜੇ ਕੋਈ ਲੋਕ ਬਾਕੀ ਨਹਾਉਂਦੇ ਹੈ ਨਾ, ਜਿੰਨੀ ਬਾਕੀ ਪਬਲਿਕ ਹੁੰਦੀ ਹੈ, ਉਹ ਆਣ ਕੇ ਅਤੇ ਆਪਣੀ ਮੈਲ ਸਾਡੇ 'ਚ ਛੱਡ ਜਾਂਦੀ ਹੈ ਨਾ, ਚੌਂ ਦਰਿਆਵਾਂ 'ਚ, ਅਤੇ ਅਸੀਂ ਅਪਵਿੱਤਰ ਹੋਏ ਹੁੰਦੇ ਹਾਂ। ਕਿਉਂਕਿ ਜਿੰਨੇ ਵੀ ਕੁੰਭ ਦੇ ਮੇਲੇ ਦੀਆਂ ਸਾਰੀ ਦੁਨੀਆਂ ਆਣ ਕੇ ਨਹਾਉਂਦੀ ਹੈ, ਉਹ ਆਪਣੀ ਮੈਲ ਨਾਲ ਸਾਨੂੰ ਮੈਲੇ ਕਰ ਜਾਂਦੀ ਹੈ। ਇਹ ਗੰਗਾ ਜਮਨਾ ਗੋਦਾਵਰੀ ਸਰਸਤੀ ਹੁਣ ਸਾਇੰਟੀਫਿਕਲੀ ਪ੍ਰੈਕਟੀਕਲੀ ਦੇਖ ਲਿਓ ਵੀ ਕਦੀ ਇਹ ਦਰਿਆ ਬੰਦੇ ਇਹ ਕੋਈ ਥਿਊਰੀ ਹੈ ਮੰਨਣ ਵਾਲੀ? ਕੋਈ ਜੀ ਹੋਸ਼ ਇਨਸਾਨ ਅਕਲਮੰਦ ਮੰਨ ਸਕਦਾ ਵੀ ਬੰਦਿਆਂ ਦੇ ਨਹਾਉਣ ਨਾਲ ਦਰਿਆ ਮੈਲੇ ਹੋ ਜਾਂਦੇ? ਆਹ ਲਿਖੇ ਆ ਵੀ ਗੰਗਾ ਜਮਨਾ ਗੋਦਾਵਰੀ ਸਰਸਤੀ ਇਹ ਜਿਹੜੀ ਹੈ ਇਹ ਜਦੋਂ ਆਣ ਕੇ ਇਹਨਾਂ ਦੇ ਵਿੱਚ ਕੋਈ ਨਹਾਉਂਦੇ ਆ ਬੰਦੇ ਤਾਂ ਅਸੀਂ ਮੈਲੇ ਹੋ ਜਾਂਦੇ ਹਾਂ। ਅਤੇ ਕਿਲ ਵਿਖ ਅਗਲੀ ਲਾਈਨ 'ਚ ਹੈ ਕਲੀਅਰ, ਕਿਲ ਵਿਖ ਮੈਲ ਭਰੇ ਪਰੇ ਹਮਰੇ ਵਿੱਚ ਸਾਡੇ ਵਿੱਚ ਕਿਲ ਵਿਖ ਸਾਰੇ ਪਾਪ ਆਣ ਕੇ ਅਤੇ ਲਾਹ ਜਾਂਦੇ, ਅਸੀਂ ਮੈਲੀਆਂ ਹੋ ਜਾਂਦੀਆਂ। ਇਹ ਫਿਰ ਨਦੀਆਂ ਕਹਿੰਦੀਆਂ ਅਸੀਂ ਫਿਰ ਸਾਫ਼ ਕਿੱਦਾਂ ਹੁੰਦੀ ਹਾਂ? ਜਦੋਂ ਕੋਈ ਬਹੁਤ ਵੱਡਾ ਸਾਧੂ ਆਣ ਕੇ ਸਾਡੇ 'ਚ ਚੁੱਭੀ ਮਾਰਦਾ ਹੈ ਨਾ, ਅਸੀਂ ਫਿਰ ਉਹਦੇ ਨਾਲ ਸਾਫ਼ ਹੋ ਜਾਂਦੇ। ਐਸੀ ਵਾਹੀਆਤ ਕਹਾਣੀ ਗੁਰੂ ਤੇਗ ਬਹਾਦਰ ਸਾਹਿਬ ਦੇ ਬਾਬਤ, ਜਦੋਂ ਉਹ ਪਟਨੇ ਗਏ ਉਹਨਾਂ ਦੇ ਮੁਤਾਬਕ ਸੂਰਜ ਪ੍ਰਕਾਸ਼ 'ਚ ਕਹਾਣੀ ਆਉਂਦੀ ਹੈ ਵੀ ਗੁਰੂ ਤੇਗ ਬਹਾਦਰ ਸਾਹਿਬ, ਮੈਂ ਉਹ ਚੀਜ਼ਾਂ ਰਿਕਾਰਡ ਕਰਾ ਰਿਹਾ ਜਿਹੜੀ ਜੇ ਸਿੱਖੀ ਕਹਾਣੀਆਂ ਮਗਰ ਲੱਗ ਕੇ ਔਰ ਇਹਨਾਂ ਚੀਜ਼ਾਂ 'ਚ ਮਲ ਕੇ ਆਪਣੇ ਤੀਰਥ ਬਣਾਈ ਜਾਂਦੇ ਨਹਾਉਣ ਲਈ, ਔਰ ਅਰਦਾਸ 'ਚ ਪਾਤਾ ਗੁਰੂ ਸਾਹਿਬ ਦੇ ਸਿੱਖਾਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਸੁਣਾ। ਇਹ ਚੀਜ਼ਾਂ ਉਹੀ ਹੋ ਰਹੀਆਂ ਬ੍ਰਹਮਣਵਾਦ ਵਾਲੀਆਂ ਸਾਰੀਆਂ, ਲੇਕਿਨ ਮਾਰੋ ਸਾਰਾ ਸਾਡਾ ਕੁਛ ਨਹਾਉਣਾ ਅੰਦਰਲਾ, ਅੰਮ੍ਰਿਤਸਰ ਸਾਡਾ ਅੰਦਰ, ਤਖ਼ਤ ਸਾਡਾ ਅੰਦਰ, ਉਹ ਦੁੱਖ ਭੰਜਣੀ ਬੇਰੀ ਦੀ ਜਿਹੜੀ ਝੂਠੀ ਕਹਾਣੀ ਬਣਾਈ ਉਹਦਾ ਅਸੀਂ ਸ਼ਬਦ ਲੈ ਚੁੱਕੇ ਹਾਂ। ਇਸ ਕਰਕੇ ਹੁਣ ਇੱਥੇ ਆਹ ਲੈਣਾ ਵੀ ਇਹ ਗੰਗਾ ਜਮਨਾ ਗੋਦਾਵਰੀ ਉਹ ਕਹਾਣੀ ਬਣਾਏ ਵੀ ਗੁਰੂ ਤੇਗ ਬਹਾਦਰ ਸਾਹਿਬ ਉਸ ਵੇਲੇ ਜਿਸ ਵੇਲੇ ਪਟਨਾ ਸਾਹਿਬ ਗਏ ਅਤੇ ਉਹਨਾਂ ਦਾ ਇੱਕ ਬਹੁਤ ਵੱਡਾ ਸੇਵਕ ਉੱਥੇ ਗੁਪਤ ਰਹਿੰਦਾ ਸੀ, ਉਹ ਸੀ ਹਲਵਾਈ। ਉੱਥੇ ਗੁਰਦੁਆਰਾ ਹੁਣ ਬਹੁਤ ਵੱਡਾ ਬਣੇ ਆ, ਔਰ ਉਸ ਹਲਵਾਈ ਦੇ ਜਿਹੜਾ ਪਟਨਾ ਸ਼ਹਿਰ ਸਾਰੀ ਉਸ ਨਦੀ ਦੇ ਕੰਢੇ ਲੰਮੇ ਦਾ ਲੰਮਾ ਸ਼ਹਿਰ ਆ। ਪਟਨਾ ਸ਼ਹਿਰ ਤਾਂ ਸੀ, ਇਹਨੂੰ ਪੱਟਣ ਕਹਿੰਦੇ ਸੀ, ਪੱਟਣ ਕਹਿੰਦੇ ਮਾਰਕੀਟ ਨੂੰ, ਉਹ ਹਿੰਦੀ ਸੰਸਕ੍ਰਿਤ 'ਚ ਪੱਟਣ ਪੱਟਣ ਕਹਿੰਦੇ ਆ ਮਾਰਕੀਟ ਨੂੰ। ਇਸ ਕਰਕੇ ਜਿਹੜੀ ਮਾਰਕੀਟ ਹੈ ਉਹ ਪਟਨਾ ਐਡਾ ਲੰਮਾ ਸ਼ਹਿਰ ਹੈ ਅਤੇ ਉਹ ਬਿਜ਼ਨਸ ਸੈਂਟਰ ਸੀ, ਅਤੇ ਉਸ ਦਾ ਜਿਹੜਾ ਜਿੱਥੇ ਹਲਵਾਈ ਰਹਿੰਦਾ ਸੀ ਉਹਦਾ ਇੱਕ ਦਰਿਆ ਦੇ ਕੰਢੇ 'ਤੇ ਸੀ ਅਤੇ ਉਹਦੀ ਜਿਹੜੀ ਸੜਕ ਸੀ ਇੱਕ ਦਰਿਆ ਦੇ ਘਾਟ ਤੱਕ ਜਾਂਦੀ ਸੀ। ਉਹ ਐਡਾ ਵੱਡਾ ਸਾਧੂ ਸੀ ਅਤੇ ਮਹਾਰਾਜ ਸਿੱਖਾਂ ਨੇ ਜਦੋਂ ਉਸ ਵੇਲੇ ਸੰਗਤ 'ਚ ਮਿਲਣ ਗਏ ਕਹਿੰਦੇ ਭਾਈ ਸਾਡਾ ਇੱਥੇ ਇੱਕ ਸਿੱਖ ਰਹਿੰਦਾ ਉਹ ਬੜਾ ਕਮਾਈ ਵਾਲਾ ਅਤੇ ਉਹਦੇ ਕੋਲ ਅਸੀਂ ਜਾ ਕੇ ਅਤੇ ਉਹਦੇ ਕੋਲ ਜਾਣਾ। ਅਤੇ ਉਹ ਕਹਿਣ ਲੱਗੇ ਵੀ ਮਹਾਰਾਜ ਉਹ ਤਾਂ ਥੱਲੇ ਜਾ ਕੇ ਰਹਿੰਦਾ ਹੈ ਅਤੇ ਪਰ ਉਹ ਤਾਂ ਉਹ ਬਹੁਤ ਮੈਲਾ ਕਚਾਲਾ ਜਿਹਾ ਬੰਦਾ ਔਰ ਉਹਦੇ 'ਤੇ ਦੇਖਣ ਬਹੁਤ ਮੈਲਾ ਪਰ ਸਾਰਾ ਤੁਸੀਂ ਉਹਦੇ ਕੋਲ ਜਾਣਾ। ਉਹ ਕਹਿਣ ਲੱਗੇ ਕਿ ਉੱਥੇ ਜਿਹੜਾ ਜਾਣਾ ਹੈ ਉਹ ਤਾਂ ਭਾਈ ਬਹੁਤ ਵੱਡਾ ਸਾਧੂ ਹੈ, ਉਹਦੇ ਕੋਲ ਤਾਂ ਗੰਗਾ ਜਮਨਾ ਗੋਦਾਵਰੀ ਸੁਰਸਤੀ ਇਹ ਚਾਰੇ ਨਦੀਆਂ ਮਿਲਣ ਆਉਂਦੀਆਂ ਰਾਤ ਨੂੰ। ਕਹਿੰਦੇ ਜੀ ਉਹ ਐਡਾ ਵੱਡਾ ਸਾਧੂ ਹੈ, ਫਿਰ ਤਾਂ ਅਸੀਂ ਵੀ ਚੱਲਾਂਗੇ। ਜਿਸ ਵੇਲੇ ਉਹ ਸਾਰੇ ਗਏ ਅਤੇ ਉਹ ਦੇਖਿਆ ਅਤੇ ਅੰਦਰ ਮਹਿਲਾ ਕਿ ਚਲਿਆ ਜਾ ਜਿੱਦਾਂ ਹਲਵਾਈ ਮੈਲੇ ਹੁੰਦੇ ਆ ਮਾਰ ਬੰਨ ਕੇ ਅਤੇ ਸਾਰਾ ਮਹਾਰਾਜ ਉਹਦੇ ਘਰ ਠਹਿਰੇ। ਫਿਰ ਉਹ ਠਹਿਰੀ ਸੰਗਤ ਵੀ ਉੱਥੇ ਹੋਈ ਸਾਰੀ। ਉਹ ਕਹਿੰਦੇ ਭਾਈ ਇਹ ਬਹੁਤ ਵੱਡਾ ਸਾਧੂ ਹੈ। ਕਹਿੰਦੀ ਜੀ ਸਾਨੂੰ ਕਿੱਦਾਂ ਪਤਾ ਲੱਗੇ? ਕਹਿੰਦੇ ਅੱਧੀ ਰਾਤ ਵੇਲੇ ਇੱਕ ਦੋ ਚਾਰ ਬੰਦੇ ਨਾ ਜਾਗਦੇ ਰਹਿਣ, ਉਹ ਫਿਰ ਜੋ ਚੀਜ਼ ਦੇਖਣ ਉਹ ਫਿਰ ਤੁਸੀਂ ਸਾਰੀ ਸੰਗਤ ਨੂੰ ਦੱਸ ਦੇਣਾ। ਬਾਹਰ ਸਾਰੀ ਸੰਗਤ 'ਤੇ ਸੌਂ ਗਈ। ਚਾਰ ਕੁ ਬੰਦੇ ਜਿਹੜੇ ਪਹਿਰੇ 'ਤੇ ਛੱਡੇ ਸੀ ਉਹ ਸਾਧੂ ਦੇ ਕੋਲ ਉਸ ਵੇਲੇ ਮਕਾਨ ਤੋਂ ਬਾਹਰ ਗਲੀ ਦੇ ਵਿੱਚ ਬੈਠੇ ਰਹੇ। ਕਹਿੰਦੀ ਹੈ ਕਿ ਰਾਤ 2 ਵਜੇ ਤੋਂ ਬਾਅਦ ਚਾਰ ਜਨਾਨੀਆਂ ਦੀ ਪੈਰਾਂ ਦੀ ਛਣਕਾਟ ਆਈ ਵੀ ਗਹਿਣੇ ਪਾਏ ਆ, ਅਤੇ ਚਾਰ ਜਨਾਨੀਆਂ ਕੋ ਘਾਟ ਵੱਲੋਂ ਤਾਂ ਨੂੰ ਚੜ ਰਹੀਆਂ ਉਹਦੇ ਘਰ ਵੱਲ ਨੂੰ, ਔਰ ਉਹਨਾਂ ਦੇ ਬੜੇ ਗਹਿਣੇ ਆ ਅਤੇ ਉੱਤੇ ਸੋਨੇ ਦੇ ਘੜੇ ਚੱਕੇ ਆ ਪਾਣੀ ਦੇ, ਔਰ ਬੜੀਆਂ ਸੁੰਦਰ ਚਾਰੇ ਜਨਾਨੀਆਂ। ਉਹ ਸੀ ਗੰਗਾ ਜਮਨਾ ਗੋਦਾਵਰੀ ਅਤੇ ਸੁਰਸਤੀ ਨਦੀਆਂ। ਵੀ ਉਹ ਰਾਤ ਨੂੰ ਆਈਆਂ ਆਣ ਕੇ ਅਤੇ ਉਹ ਜਿਹੜੀਆਂ ਨਦੀਆਂ ਸੀ ਉਹਨਾਂ ਨੇ ਸੋਨੇ ਦੀਆਂ ਗਾਗਰਾਂ ਚੱਕ ਕੇ ਉਹਨਾਂ 'ਚ ਗੰਗਾ ਜਮਨਾ ਗੋਦਾਵਰੀ ਦਾ ਆਪਣਾ ਪਾਣੀ ਲਿਆਂਦਾ ਸੀ। ਉਹ ਪਾਣੀ ਕਹਿਣਾ ਪਈ ਗੁਰੂ ਮਹਾਰਾਜ ਨੇ ਦੱਸਿਆ ਸੀ ਵੀ ਇਹ ਚਾਰੇ ਨਦੀਆਂ ਆਣ ਕੇ ਇਸ ਸਾਧੂ ਨੂੰ ਨਲਾਉਂਦੀਆਂ ਵੈ ਸਵੇਰੇ 2 ਵਜੇ। ਉਹ ਜਿਸ ਵੇਲੇ ਚਾਰੇ ਨਦੀਆਂ ਜਨਾਨੀਆਂ ਆਈਆਂ ਉਹ ਕਹਿੰਦੇ ਲੈ ਵੀ ਇਹ ਤਾਂ ਵਾਕਿਆ ਗੁਰੂ ਮਹਾਰਾਜ ਠੀਕ ਕਹਿੰਦੇ ਸੀ। ਉਹ ਫਿਰ ਆਣ ਕੇ ਅੰਦਰ ਜਾ ਕੇ ਅਤੇ ਅੱਗੇ ਸਾਧੂ ਅੰਦਰ ਉਹ ਜਿਹੜਾ ਲਵਾਈ ਸੀ ਨਾ ਉਹ ਚੌਂਕੀ 'ਤੇ ਬੈਠਾ ਅਤੇ ਗੰਗਾ ਜਮਨਾ ਨਾ ਹਰ ਇੱਕ ਨਾ ਆਣ ਕੇ ਨਾ ਆਪਣੀਆਂ ਆਪਣੀਆਂ ਜਿਹੜੀਆਂ ਗਾਗਰਾਂ ਸੀ ਉਹਦੇ ਉੱਤੇ ਪਾ ਕੇ ਅਤੇ ਉਹਨੇ ਨਲਾ ਕੇ ਫਿਰ ਵਾਪਸ ਚਲੀ ਗਈ। ਇਸ ਤਰ੍ਹਾਂ ਇੱਕ ਸਾਧੂ ਦੇ ਨਾ ਇਹਦੇ 'ਤੇ ਕਹਾਣੀ ਬਣਾਈ ਹੈ ਭਾਈ, ਕੋਈ ਸਾਧੂ ਸਾਡੇ 'ਚ ਨਾਵੇ ਅਤੇ ਅਸੀਂ ਫਿਰ ਪਵਿੱਤਰ ਹੋ ਜਾਂਦੇ ਹਾਂ। ਇਸ ਕਰਕੇ ਇਹੋ ਜਿਹਾ ਸਾਧੂ ਕਹਿੰਦੀ ਬਹੁਤ ਕਮਾਈ ਹੈ। ਆਓ ਜ਼ਰਾ ਦੇਖੀਏ ਵੀ ਇਹ ਗੰਗਾ ਜਮਨਾ ਗੋਦਾਵਰੀ ਸਰਸਤੀ ਦਾ ਕੀ ਹੈ।
ਗੰਗਾ ਜਮਨਾ ਗੋਦਾਵਰੀ ਸਰਸਤੀ, ਗੋਦਾਵਰੀ ਸਰਸਤੀ।
ਕਹਿੰਦੇ ਹੈ ਜੇ ਸਾਧੂ ਦੀ ਧੂਰ ਲੈਣੀ ਹੈ, ਜੇ ਗੰਗਾ ਜਮਨਾ ਗੋਦਾਵਰੀ ਵਾਂਗੂ ਪਵਿੱਤਰ ਤੂੰ ਹੋਣਾ, ਤੈਨੂੰ ਇੱਕ ਉੱਦਮ ਕਰਨਾ ਪੈਣਾ। ਉਹ ਉੱਦਮ ਦੇ ਮੰਮੇ ਨੂੰ ਔਂਕੜ ਆ ਇੱਥੇ। ਉਹ ਉੱਦਮ ਨਾਲ ਹੀ ਸਾਰਾ ਭੇਦ ਖੋਲਣਾ ਵੀ ਇਹ ਉੱਦਮ ਨਾ ਕਰ ਵੀ ਮੈਂ ਗੰਗਾ ਜਮਨਾ ਗੋਦਾਵਰੀ ਜਾ ਕੇ ਨਾਵਾਂ, ਗੰਗਾ ਜਮਨਾ ਗੋਦਾਵਰੀ ਜਾ ਕੇ ਨਾਵਾਂ। ਇਹ ਉੱਦਮ ਨਾ ਕਰੀ ਕਰੀ ਜਿਹੜਾ ਗੁਰੂ ਅਮਰਦਾਸ ਸਾਹਿਬ ਨਾ 63 ਸਾਲ ਪਹਿਲਾਂ ਹਰ ਸਾਲ ਗੰਗਾ ਜਮਨਾ ਜਾ ਕੇ ਨਾਉਂਦੇ ਹੁੰਦੇ ਸੀ। ਸਾਡਾ ਗੁਰੂ ਜਦੋਂ ਗਿਆਨ ਆਇਆ ਸਭ ਕੁਛ ਛੱਡ ਗਿਆ। ਇਸ ਕਰਕੇ ਜਿਹੜਾ ਉੱਦਮ ਅਸੀਂ ਕਰਨਾ ਕਿਸੇ ਤੀਰਥ 'ਤੇ ਅੰਮ੍ਰਿਤਸਰ ਜਾ ਕੇ ਨਹੀਂ ਨਹਾਉਣਾ, ਕਿਸੇ ਥਾਂ ਜਾ ਕੇ ਨਹੀਂ ਨਹਾਉਣਾ। ਸਾਡਾ ਉੱਦਮ ਕੀ ਹੈ?
ਸਹਿ ਗੈ ਲੈ ਉੱਦਮ ਮੈਂ ਉੱਦਮ ਪਾਲਾ, ਹਰੇ ਕਾ ਨਾਮ ਜਪਾ ਜੀਆ ਸਦਾ। ਸਹਿ ਗੈ ਲੈ ਉੱਦਮ ਮੈਂ ਉੱਦਮ ਪਾਲਾ, ਹਰੇ ਕਾ ਨਾਮ ਜਪੋ ਜੀਆ ਸਦਾ।
ਆ ਉੱਦਮ ਕਰਨਾ ਸਾਰਿਆਂ ਦਾ, ਉੱਥੇ ਜਾਣ ਦਾ ਉੱਦਮ ਨਹੀਂ ਕਰਨਾ। ਗੰਗਾ ਜਮਨਾ ਗੋਦਾਵਰੀ ਸਵਰਸਤੀ ਇਹ ਨਾ ਕਰੇ ਅਤੇ ਕਰੇ ਉੱਦਮ, ਉੱਦਮ ਕਰੇ ਅਤੇ ਕਰੇ ਉੱਦਮ। ਉੱਦਮ ਦੇ ਮੰਮੇ ਨੂੰ ਦੇ ਕੇ ਫੁੱਲ ਸਟਾਪ ਲੱਗ ਗਏ। ਇਹੋ ਧੂਰ ਸਾਧੂ ਦੀ ਹੈ, ਨਾਮ ਜਪਣਾ ਸਾਰਾ ਜਿਹੜਾ ਮਸ਼ਹੂਰ ਹੋਇਆ ਸੀ ਉਹ ਨਾ ਕਰੇ ਅਤੇ ਬਾਕੀ ਇਹ ਕੀ ਕਰਦੇ ਸੀ? ਕਿਲ ਵਿਖ ਮੈਲ ਭਰੇ ਭਰੇ, ਹਮਰੇ ਵਿੱਚ ਹਮਰੀ ਮੈਲ, ਸਾਧੂ ਕੀ ਧੂਰ ਗੁਆਈ। ਉਹ ਮਹਾਰਾਜ ਕਹਿੰਦੇ ਉਹ ਧੂਰ ਕਿਹੜੀ ਆ? ਉਹ ਹੈ
ਤੀਰਥ 68 ਮਜਨ ਨਾਈ, ਤੀਰਥ 68 ਮਜਨ ਨਾਈ।
ਸਤਸੰਗ ਤੇ ਕੀ ਤੂਰੇ, ਪਰੀ ਉੱਡੇ ਨੇਤਰੀ, ਪਰੀ ਉੱਡੇ ਨੇਤਰੀ।
ਆ ਸਾਧੂਆਂ ਦੀ ਬਾਹਰ ਧੂੜ ਲੈਣ ਦੀ ਬਜਾਏ ਅੰਦਰਲੀ ਸਤਸੰਗਤ ਦੀ ਸਪਿਰਚੁਅਲ ਡਸਟ ਲੈ।
ਸਤਸੰਗ ਤੇ ਕੀ ਤੂਰੇ, ਪਰੀ ਉੱਡੇ ਨੇਤਰੀ, ਪਰੀ ਉੱਡੇ ਨੇਤਰੀ।
ਸਭ ਦੁਰਮਤ ਮੈਲ ਗੁਆਈ, ਸਭ ਦੁਰਮਤ ਮੈਲ ਗੁਆਈ, ਤੀਰਥ 68 ਮਜਨ ਨਾਈ, ਤੀਰਥ 68 ਮਜਨ।
ਆਉਤਲੀਆਂ ਤੁਕਾਂ ਹੁਣ ਖੁੱਲਣ ਗਈਆਂ।
ਗੰਗਾ ਜਮਨਾ ਗੋਦਾਵਰੀ ਸੁਰਸਤੀ, ਗੋਦਾਵਰੀ ਸੁਰਸਤੀ। ਤੇ ਕਰੇ ਉੱਦਮ ਤੂਰੇ ਸਾਧੂ ਕੀ ਤਾਈਂ, ਤੇ ਕਰੇ ਉੱਦਮ ਤੂਰੇ ਸਾਧੂ ਕੀ ਤਾਈਂ। ਕਿਲ ਵੇਖ ਮੈਲ ਭਰੇ ਪਰੇ ਹਮਰੇ ਵਿੱਚ, ਪਰੇ ਹਮਰੇ ਇਹ ਹਮਰੀ ਮੈਲ, ਸਾਧੂ ਕੀ ਤੂਰੇ ਗਵਾਈ, ਹਮਰੀ ਮੈਲ ਸਾਧੂ ਕੀ ਤੂ
ਰਹੋ। ਰਹੋ ਤੋਂ ਬਾਅਦ ਇੱਕ ਹੋਰ ਮਹਾਰਾਜ ਦ੍ਰਿਸ਼ਟਾਂਤ ਦੇ ਰਹੇ ਨੇ, ਔਰ ਹਿਸਟੋਰੀਕਲ ਚੀਜ਼ ਹੈ, ਬੜੀ ਇਹ ਮੰਨੀ ਆ ਰਹੀ ਹੈ ਸਾਡੇ ਰਿਸ਼ੀ ਮੁਨੀਆਂ ਤੋਂ, ਵੀ ਜਿਹੜਾ ਭਾਗੀਰਥ ਰਿਸ਼ੀ ਸੀ, ਭਾਗੀਰਥ ਰਿਸ਼ੀ ਬੜੀ ਤਪੱਸਿਆ ਉਹਨੇ ਕੀਤੀ, ਉਹਨੇ ਇਹ ਗੰਗਾ ਜ਼ਾਹਰ ਨਵੀ ਨੂੰ ਇੱਥੇ ਕਿਹਾ ਹੈ, ਗੰਗਾ ਨੂੰ ਇਹ ਜ਼ਾਹਰ ਨਵੀ। ਉਸ ਭਗੀਰਥ ਨੇ ਇੰਨਾ ਤਪ ਕੀਤਾ ਵੀ ਇਹ ਉਹਨੇ ਲਿਆਂਦੀ ਜ਼ਾਹਰ ਨਵੀ। ਜ਼ਾਹਰ ਨਵੀ ਤਪੈ, ਉਸ ਤਪਸਵੀ ਨੇ, ਭਾਗੀਰਥੇ ਨੇ ਆਪ ਆਂਦੀ ਕੇਦਾਰ ਥਾਪਿਓ ਮੈਂ ਸਾਈ। ਔਰ ਜਿਹੜਾ ਸ਼ਿਵਜੀ ਮਹਾਰਾਜ ਸੀ ਇਹ ਕੇਦਾਰ ਪਹਾੜ ਦੇ ਉੱਤੇ ਜਾ ਕੇ ਇਹਨੇ ਬੜੀ ਤਪੱਸਿਆ ਕੀਤੀ। ਉੱਧਰ ਕ੍ਰਿਸ਼ਨ ਮਹਾਰਾਜ ਕਾਂਸ਼ੀ ਕ੍ਰਿਸ਼ਨ ਚਰਾਵਤ ਗਊ, ਉੱਧਰ ਉਹ ਸਾਰੇ ਗਊਆਂ ਚਰਾ ਰਹੀ ਆ, ਪਰ ਮਹਾਰਾਜ ਕਹਿੰਦੇ ਹੈ ਇਹ ਜੇ ਕਿਤੇ ਇੰਨੇ ਇਹਨਾਂ ਨਾਲ ਇੰਨੇ ਤਪੱਸਿਆ ਜਾਂ ਇੰਨੇ ਕਿਸੇ ਮਿਲੇ, ਜੇ ਕਿਤੇ ਕਿਸੇ ਹਰੀ ਦੇ ਜਨ ਨੂੰ ਮਿਲ ਜਾਂਦੇ ਤਾਂ ਸਾਰੇ ਫਲ ਇਹਨਾਂ ਨੂੰ ਮਿਲ ਜਾਣ। ਹਰੀ ਦਾ ਜਨ ਜਿਹੜਾ ਭਗਤ ਹੈ, ਭਗਤੀ ਕਰਨ ਵਾਲਾ, ਕਹਿੰਦੇ ਕਿ ਹਰ ਜਨ ਨੇ ਜੇ ਮਿਲ ਜਾਂਦੇ ਤਾਂ ਇਹਨਾਂ ਦੀ ਬੜੀ ਸੋਭਾ ਹੋਣੀ ਸੀ, ਪਰ ਇਹ ਬਾਕੀ ਕਰਮ ਕਾਂਡ 'ਚ ਪੈ ਰਹੇ। ਆ ਜਿੰਨੀਆਂ ਨਦੀਆਂ ਲਿਆਉਣੀਆਂ, ਐਡੇ ਵੱਡੇ ਤਪ ਤਪ ਕੀਤੇ, ਮਹਾਰਾਜ ਕਰਮ ਕਾਂਡ ਕੱਟ ਰਹੇ ਨੇ ਵੀ ਇਹ ਤਪਸਵੀ, ਇਹ ਮਹਾਂਦੇਵ, ਇਹ ਸਾਰੇ ਇਹ ਭਗਤਾਂ ਦੇ ਲੈਵਲ ਤੱਕ ਨਹੀਂ ਪਹੁੰਚ ਸਕਦੇ। ਸਭ ਤੋਂ ਉੱਚੇ ਭਗਤ ਹੈ ਅਤੇ ਹਰ ਜਨ ਸੋਭਾ ਪਾਈ ਜੇ ਕਿਤੇ, ਕਿਉਂਕਿ ਕ੍ਰਿਸ਼ਨ ਸਾਰੀ ਦੁਨੀਆ ਮੰਨਦੇ ਆ। ਕ੍ਰਿਸ਼ਨ ਬਹੁਤ ਵੱਡਾ ਗਿਆਨੀ ਸੀ, ਬੜਾ ਵੱਡਾ ਬੰਦਾ ਸੀ, ਲੇਕਿਨ ਉਹਦੇ ਨਾਲ ਵੀ ਵੱਡਾ ਉਹਦਾ ਸੁਦਾਮਾ ਸੀ, ਭਗਤ ਨਾਲ ਸੁਦਾਮਾ ਭਗਤ ਵੱਡਾ ਸੀ ਉਹ ਦੂਸਰਾ। ਇਸੇ ਤਰ੍ਹਾਂ ਕ੍ਰਿਸ਼ਨ ਮਹਾਰਾਜ ਨਹੀਂ ਸੀ ਵੱਡੇ ਇੰਨੇ ਜਿੰਨਾ ਵਿਦਰ ਭਗਤ ਵੱਡਾ ਸੀ, ਕਿਉਂਕਿ ਕ੍ਰਿਸ਼ਨ ਵਿਦਰ ਦੇ ਕਰ ਜਾਂਦੇ ਸੀ। ਕਹਾਣੀਆਂ ਬਣਾਉਣ ਵਾਲੇ ਹੋਰ ਕਈ ਕੁਛ ਕਰ ਗਏ ਨੇ, ਲੇਕਿਨ ਅਸਲ ਹਿਸਟਰੀ ਹੈ ਵੀ ਵਿਦਰ ਵੱਡਾ ਸੀ। ਉੱਧਰ ਭਪੀਖਣ ਨਹੀਂ ਸੀ, ਰਾਵਣ ਨਹੀਂ ਸੀ ਵੱਡਾ, ਰਾਮ ਚੰਦਰ ਨਹੀਂ ਸੀ ਵੱਡਾ, ਅਤੇ ਰਾਮ ਚੰਦੇ ਮਾਰਿਓ ਇਹ ਰਾਵਣ ਭੇਦ ਭਪੀਖਣ ਗੁਰਮੁਖੇ ਪ੍ਰਚਾਇਣ, ਬਾਬਾ ਨਾਨਕ ਲਿਖਦਾ। ਉਹ ਜਿਹੜਾ ਭਪੀਖਣ ਸੀ ਉਹ ਗੁਰਮੁਖ ਭਗਤ ਸੀ। ਇਸੇ ਤਰ੍ਹਾਂ ਸਾਰੇ ਯੁੱਗਾਂ ਦੇ ਵਿੱਚ ਜਿਹੜੇ ਭਗਤ ਹੈ, ਇਹ ਸਾਰੇ ਹੀ ਯੁੱਗਾਂ ਦੇ ਵਿੱਚ ਭਗਤ ਵਡਿਆਈ, ਭਗਤਾਂ ਦੀ ਵਡਿਆਈ, ਹਰ ਯੁੱਗ ਯੁੱਗ ਭਗਤ ਪਾਇਆ। ਭਗਤੀ ਸਭ ਤੋਂ ਉੱਚੀ ਚੀਜ਼ ਹੈ, ਪ੍ਰੇਮਾ ਭਗਤੀ। ਲੇਕਿਨ ਬਾਕੀ ਜਿਹੜੇ ਲੋਕ ਹੈ ਉਹਨਾਂ ਨਾਲ ਇਹਨਾਂ ਨੂੰ ਭਗਤਾਂ ਨੂੰ ਪਿੱਛੇ ਸੁੱਟ ਕੇ ਬਾਕੀਆਂ ਨੂੰ ਵੱਡੇ ਕਰ ਦਿੱਤਾ। ਲੇਕਿਨ ਕ੍ਰਿਸ਼ਨ ਮਹਾਰਾਜ ਵੱਡਾ ਨਹੀਂ ਸੀ, ਉਹ ਬਹੁਤ ਵੱਡਾ ਗਿਆਨੀ ਸੀ, ਜਿਹਨੇ ਐਡਾ ਵੱਡਾ ਸਾਨੂੰ ਗੀਤਾ ਦਾ ਗਿਆਨ ਦਿੱਤਾ। ਪਰ ਉਹ ਵੀ ਵਿਦਰ ਦੇ ਘਰ ਰਹਿ ਰਿਹਾ ਭਗਤ ਸੀ। ਉੱਧਰ ਉਹਦਾ ਸੁਦਾਮਾ ਉਹ ਕਿੱਡਾ ਵੱਡਾ ਭਗਤ ਸੀ। ਇਹ ਸਾਰੀਆਂ ਚੀਜ਼ਾਂ ਭਗਤੀ, ਪ੍ਰੇਮਾ ਭਗਤੀ, ਔਰ ਸਾਡਾ ਹੀ ਸਾਰੀ ਸਿੱਖੀ ਨਹੀਂ ਹੈ, ਇਹ ਭਗਤੀ ਮਾਰਗ ਹੈ। ਸਿੱਖੀ ਨਹੀਂ ਇਹਨੂੰ ਸਿੱਖਣ ਮੈਂ ਤਾਂ ਸਿੱਖਣਾ, ਸਿੱਖੀ ਸਿੱਖਿਆ ਗੁਰ ਵਿਚਾਰ। ਇਹਦੇ ਵਿੱਚ ਜੋ ਬਾਕੀਆਂ ਦੀ ਬਾਣੀ ਕਿਉਂ ਹੈ? ਮੁਸਲਮਾਨ ਭਗਤਾਂ ਦੀ ਬਾਣੀ ਹੈ, ਸਾਰੇ ਹਿੰਦੂ ਭਗਤਾਂ ਦੀ ਬਾਣੀ ਹੈ, ਸਾਰੀ ਬਾਣੀ ਇਕੱਠੀ ਹੈ। ਇਹ ਭਗਤੀ ਮਾਰਗ ਹੈ, ਔਰ ਇਹੋ ਹੀ ਸਭ ਤੋਂ ਵੱਡਾ ਮਾਰਗ ਹੈ। ਜਦ ਤੱਕ ਰੱਬ ਹੈ ਤਦ ਤੱਕ ਉਹਦੇ ਭਗਤ ਨੇ। ਇਸ ਕਰਕੇ ਹਰ ਯੁੱਗ 'ਚ ਹੁਣ ਵੀ ਭਗਤ ਹੈ, ਗਾਂਹ ਵੀ ਹੋਣਗੇ। ਇਸ ਕਰਕੇ ਇਹ ਭਗਤੀ ਮਾਰਗ ਹੈ, ਔਰ ਭਗਤੀ ਦੀ ਹੀ ਵਡਿਆਈ ਨਾਮ ਜਪਣ ਦੀ ਦੱਸੀ ਹੈ। ਤੋ ਇਸ ਕਰਕੇ ਉਹਨਾਂ ਮਹਾਰਾਜ ਨੇ ਕਿਹਾ ਜੇ ਕਿਤੇ ਹਰ ਜਨ ਸੋਭਾ ਪਾਏ, ਕਿਤੇ ਹਰ ਜਨ ਨੂੰ ਮਿਲ ਜਾਂਦੇ ਤਾਂ ਇਹਨਾਂ ਦੀ ਵੀ ਕਿਤੇ ਸੋਭਾ ਹੋ ਜਾਂਦੀ। ਤੋ ਆਹ ਕੱਟੇ ਜ਼ਾਹਰ ਨਵੀ ਭਗੀਰਥ ਜਿਹੜਾ ਸੀ, ਇਹਨੇ ਭਗੀਰਥੇ ਥੱਥੇ ਨੂੰ ਲਾ ਸਿਹਾਰੀ ਹੈ, ਭਗੀਰਥ ਨੇ ਸਾਡੀ ਸਿਹਾਰੀ ਜ਼ੇਰ ਦਾ ਕੰਮ ਕਰਦੀ ਉਰਦੂ 'ਚ, ਭਗੀਰਥੇ ਭਗੀਰਥ ਰਿਸ਼ੀ ਨੇ ਤਪੇ ਭਗੀਰਥੇ ਜਾਹਰ ਨਵੀ ਆਣੀ। ਇਸ ਕਰਕੇ ਜਾਹਰ ਨਵੀ ਗੰਗਾ ਨੂੰ ਕਿਹਾ, ਜਾਹਰ ਨਵੀ ਤਪੇ ਭਗੀਰਥੇ ਆਣੀ, ਭਗੀਰਥੇ ਆਣੀ, ਜਾਹਰ ਨਵੀ ਤਪੇ ਭਗੀਰਥੇ ਆਣੀ ਭਗੀ। ਵਿਗਾੜ ਪਤਾ ਕੀ, ਅਸੀਂ ਐਜੂਕੇਟ ਨਹੀਂ ਹੋ ਰਹੇ ਬਾਣੀ ਦੇ ਹਿਸਾਬ ਦੇ ਨਾਲ, ਔਰ ਸਾਨੂੰ ਇਹੋ ਜਿਹੀਆਂ ਕਹਾਣੀਆਂ 'ਚ ਫਸਾ ਕੇ ਵੀ ਗੰਗਾ ਜਮਨ ਇੱਦਾਂ ਆਈ, ਗੁਰੂ ਤੇਗ ਬਹਾਦਰ ਸਾਹਿਬ ਦਾ ਭਗਤ, ਇਹ ਸਾਰਾ ਸਾਧ ਟੋਲਾ ਪਲ ਰਿਹਾ ਇਹਦੇ 'ਤੇ, ਸਾਰਾ ਹੀ ਉਹ ਵਡਿਆਈ ਦੇਖਿਓ ਤੁਸੀਂ ਕਿਹਦੀ ਨਿਕਲਣੀ ਹੈ। ਇਸ ਕਰਕੇ ਜਾਹਰ ਨਵੀ ਤਪੇ ਭਗੀਰਥੇ ਆਣੀ, ਭਗੀਰਥੇ ਕੈਦਾਰ ਥਾਪਿਓ ਮਹਿਸਾਈ, ਕੈਦਾਰ ਥਾਪਿਓ ਮਹਿਸਾਈ, ਕਾਂਸੀ ਕ੍ਰਿਸ਼ਨ ਚਰਾਵਤ ਗਾਉਂ, ਚਰਾਵਤ ਗਾਉਂ, ਮਿਲੇ ਹਰ ਜਨ ਸੋਭਾ ਪਾਈ, ਮਿਲੇ ਹਰ ਜਨ ਸੋਭਾ ਪਾਈ, ਸਤ ਸੰਗ ਤੇ ਕੀ ਤੂੰ, ਸਤ ਸੰਗ ਤੇ ਕੀ ਤੂੰ, ਸਤ ਸੰਗ ਤੇ ਕੀ ਤੂੰ, ਪਰੀ ਉੱਡੇ ਨੇਤਰੀ, ਪਰੀ ਉੱਡੇ ਨੇ ਸਭ ਦੁਰਮਤ ਮੈਲ ਗਵੈ ਰਹੋ, ਸਭ ਦੁਰਮਤ ਮੈਲ ਗਵਾਈ, ਸਾਰੀ ਬਾਣੀ ਦਾ ਅਸੀਂ ਕ੍ਰਿਸਟਲ ਲਾਈਕ ਕਲੀਅਰ ਨਿਚੋੜ ਕੱਢ ਚੁੱਕੇ ਹਾਂ ਸਾਰੀ ਚੀਜ਼। ਸੰਤ ਜਿਹਦੇ ਥੱਲੇ ਔਂਕੜ ਹੋਵੇ, ਸੰਤ ਇਜ਼ ਈਕੁਅਲ ਟੂ ਸਾਧ, ਉਹਦੇ ਥੱਲੇ ਵੀ ਔਂਕੜ ਹੋਏਗਾ, ਸੰਤ ਇਜ਼ ਇਕੁਅਲ ਟੂ ਸਾਧ ਇਜ਼ ਇਕੁਅਲ ਟੂ ਸਤਿਗੁਰੂ। ਇਹ ਤਿੰਨੇ ਲਫ਼ਜ਼ ਸਾਡੀ ਬਾਣੀ 'ਚ ਉਸ ਵਜੂਦ 'ਤੇ ਬੜ ਰਿਹਾ ਸਤਿਗੁਰ 'ਤੇ, ਜਿਹੜਾ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਭ ਮੇਰਿਆ ਸਮਾਏ। ਔਰ ਉਹ ਜਿਹੜਾ ਸਤਿਗੁਰ ਹੈ ਬਾਬਾ ਨਾਨਕ ਨਹੀਂ ਹੈ, ਕੋਈ ਬੰਦਾ ਨਹੀਂ ਆ, ਉਹ ਇਹਨਾਂ ਦੇ ਅੰਦਰ ਆਇਆ ਸੀ ਸਤਿਗੁਰੂ। ਆਪ ਉਹ ਸਤਿਗੁਰੂ ਨਹੀਂ ਸੀ, ਆਪ ਉਹ ਗੁਰੂ ਸੀ, ਸਤਿਗੁਰੂ ਉਹਨਾਂ ਦੇ ਅੰਦਰ ਆਇਆ। ਔਰ ਇਹ ਸਤਿਗੁਰ ਜੁੱਗਾਂ ਜੁੱਗਾਂ 'ਚ ਆਇਆ, ਯੁੱਗ ਯੁੱਗ ਪੀੜ੍ਹੀ ਚੱਲੇ ਸਤਿਗੁਰ ਕੀ ਬਾਣੀ 'ਚ ਲਿਖਿਆ। ਯੁੱਗਾਂ ਯੁੱਗਾਂ ਤੋਂ ਪ੍ਰਹਿਲਾਦ ਦੀ ਰੱਖਿਆ ਕਰਨ ਵਾਲਾ ਸੁਰ ਹਰ ਯੁੱਗ 'ਚ ਇਹ ਵਰਤ ਰਿਹਾ ਹੈ, ਜਿਹਨੂੰ ਮਹਾਂਭਾਰਤ ਦੀਆਂ ਮੂਵੀਆਂ ਦੇ ਵਿੱਚ ਜਦੋਂ ਸ਼ੁਰੂ ਹੁੰਦੀ ਹੈ ਮੂਵੀ, ਤਾਂ ਉੱਥੇ ਕਹਿੰਦੇ ਵੀ ਜਦੇ ਜਦੇ ਜਦੋਂ ਬਹੁਤ ਧਰਤੀ 'ਤੇ ਜ਼ੁਲਮ ਹੋ ਜਾਂਦਾ ਹੈ ਤਦ ਸਾਧੂ ਪ੍ਰਗਟ ਹੁੰਦਾ। ਇਹ ਸਾਧੂ ਸਤਿਗੁਰੂ ਇਹੋ ਕ੍ਰਿਸ਼ਨ ਮਹਾਰਾਜ 'ਚ ਆਇਆ, ਔਰ ਉਹਨੇ ਕੰਸ ਨੂੰ ਉਲਟਾ ਕੇ ਮਾਰ ਸਿੱਟਿਆ। ਉਹਨੂੰ ਸਭ ਉਹ ਹੀ ਕਰ ਰਿਹਾ, ਰੱਬ ਹੀ ਆਉਂਦਾ ਹੈ ਸਾਧੂ। ਉਹਨੂੰ ਸਾਡੀ ਬਾਣੀ 'ਚ ਸਤਿਗੁਰ ਕਿਹਾ, ਇਸੇ ਕਰਕੇ ਉਹਨੂੰ ਕਿਹਾ ਵੀ ਸਤਿਗੁਰ ਬੰਦਾ ਨਹੀਂ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ। ਉਹਦੇ ਸਿੱਖਾਂ ਸੀ ਗੁਰ ਸਤਿਗੁਰ ਕਾ ਜੋ ਸਿੱਖ ਹੈ, ਅਸੀਂ ਸਿੱਧੇ ਭਗਤੀ ਮਾਰਗ 'ਚ ਉਹਦੇ ਸਿੱਖ ਹੈ। ਇਸੇ ਕਰਕੇ ਅਕਾਲ ਉਸਤ ਦਸਮ ਪਾਤਸ਼ਾਹ ਨੇ ਲਿਖੀ, ਕੋਈ ਗੁਰੂ ਦਾ ਨਾਂ ਨਹੀਂ, ਕਿਸੇ ਸੰਤ ਦਾ ਨਾਂ ਨਹੀਂ, ਸਿੱਧਾ ਅਕਾਲ ਨੂੰ ਹਰ ਸ਼ਬਦ ਸਾਡਾ ਰੱਬ ਨਾਲ ਜੋੜ ਰਿਹਾ। ਇਸ ਕਰਕੇ ਸਤਿਗੁਰੂ ਨੂੰ ਜਿਹੜਾ ਸਮਝ ਗਿਆ, ਇੱਥੇ ਹੁਣ ਉਹ ਸਤਿਗੁਰ ਵੀ ਆਏਗਾ, ਸਾਧ ਵੀ ਆਏਗਾ, ਗੁਰ ਵੀ ਆਏਗਾ, ਸਾਰੇ ਲਫ਼ਜ਼ ਇੱਕੋ ਸਤਿਗੁਰੂ ਨੇ ਲਿਖੇ ਆ। ਇੱਥੇ ਪਹਿਲਾਂ ਮਹਾਰਾਜ ਨਾ ਸਾਧੂ ਸਾਧ ਲਿਖਿਆ ਹੈ,
ਜਿਤਨੇ ਤੀਰਥ ਦੇਵੀ ਥਾਪੇ, ਤੀਰਥ ਦੇਵੀ ਥਾਪੇ, ਸਭ ਤਿਤਨੇ ਲੋਚੇ ਤੂਰੇ ਸਾਧੂ ਕੀ ਤਾਈ।
ਇਹ ਸਾਧੂ ਸਤਿਗੁਰੂ ਹੈ, ਇਹਦੀ ਤੂਰਲੀ ਜਿੰਨੇ ਤੀਰਥ ਦੇਵੀ ਉਹ ਸਭ ਤੋਂ ਵੱਡਾ ਇਹਨਾਂ ਤੂੰ।
ਜਿਤਨੇ ਤੀਰਥ ਦੇਵੀ ਥਾਪੇ,
ਸਭ ਦੇਵੀਆਂ ਤੀਰਥ ਸਭ ਉਹ ਸਤਿਗੁਰੂ ਤੋਂ ਠਾਣ ਹੈ।
ਜਿਤਨੇ ਤੀਰਥ ਦੇਵੀ ਥਾਪੇ, ਦੇਵੀ ਥਾ ਸਭ ਤਿਤਨੇ ਲੋਚੇ ਤੂਰੇ ਸਾਧੂ ਕੀ ਤਾਈ।
ਆ ਗਿਆ ਅੱਗੇ, ਸੰਤ ਦੇ ਦੇਖੋ ਦਰਸ਼ਨ ਕਰੋ, ਹੱਥ 'ਚ ਤੁਹਾਡੇ ਸੰਤ ਦੇ ਤੱਤੇ ਨੂੰ ਔਂਕੜ ਹੈ, ਔਰ ਫਿਰ ਅੱਗੇ ਗੁਰ ਹੈ, ਫਿਰ ਸਾਧੂ ਹੈ। ਇਹ ਸੰਤ ਸਤਿਗੁਰ ਸਾਧੂ ਇਹ ਸਾਡਾ ਸਤਿਗੁਰੂ ਵਜੂਦ ਹੈ।
ਹਰ ਕਾ ਸੰਤ ਮਿਲੇ ਗੁਰ ਸਾਧੂ ਮਿਲੇ,
ਗੁਰ ਸਾਧੂ ਆ ਬਾਹਰਲਾ ਚਿੱਟੀ ਕੱਪੜਿਆਂ ਵਾਲੇ ਠੱਗ ਨਹੀਂ, ਠੱਗ ਟੋਲਾ ਨਹੀਂ ਹੈ। ਹਰ ਕਾ ਸੰਤ ਮਿਲੇ ਗੁਰ ਸਾਧੂ, ਇਹ ਗੁਰ ਸਾਧੂ ਹੈ ਹੀ ਸਤਿਗੁਰੂ ਸਾਡਾ। ਇਸ ਕਰਕੇ ਇਹ ਸੰਤ ਵੀ ਉਹੋ ਹੀ ਹੈ, ਗੁਰ ਵੀ ਉਹੋ ਹੀ ਹੈ, ਸਾਧੂ ਵੀ ਉਹੀ ਹੈ।
ਹਰ ਕਾ ਸੰਤ ਮਿਲੇ ਗੁਰ ਸਾਧੂ ਮਿਲੇ, ਗੁਰ ਸਾਧੂ।
ਇਸੇ ਕਰਕੇ ਅਸੀਂ ਇਹ ਹਾਈਲਾਈਟ ਕੀਤੀਆਂ ਲਾਈਨਾਂ,
ਹਰ ਕਾ ਸੰਤ ਮਿਲੇ ਗੁਰ ਸਾਧੂ ਮਿਲੇ, ਗੁਰਸਾ ਲੈ ਤਿਸ ਕੀ ਤੂਰੇ ਮੁਖੇ ਲਾਈ।
ਮੁਖੇ ਤੂਰ ਤੇ ਮੱਥੇ ਨਾ ਲਾਈ ਦੀ, ਮੁਖੇ ਲਾਈ ਹੀ। ਆਹ ਫਰਕ ਹੈ ਗਿਆਨ ਦਾ, ਰਿਲੇਟਿਵ ਗਿਆਨ ਹੈ। ਗੁਰੂਆਂ ਦੇ ਆਉਣ ਤੋਂ ਪਹਿਲਾਂ ਭਗਤੀ ਮਾਰਗ 'ਚ ਇਹ ਚੀਜ਼ ਹੈ, ਬਾਕੀ ਬਾਹਰ ਬਾਹਰਲੇ ਸਾਧੂਆਂ ਦੀਆਂ ਧੂੜਾਂ ਮਾਰ ਮੱਥੇ, ਉਹਨਾਂ ਦੇ ਚਰਨ ਧੋਣੇ ਕੁੱਟਣੇ, ਸਾਰੀ 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 ਉਮਰ ਉਹਨਾਂ ਕੋਲ ਜਾ ਕੇ ਉਹਨਾਂ ਦੀ ਸੇਵਾ ਕਰਦੇ ਰਹਿਣਾ, ਸਾਡਾ ਸਾਧੂ ਦੇਹ 'ਚ ਨਹੀਂ ਹੈ। ਸਾਡਾ ਸਤਿਗੁਰੂ ਹੈ, ਉਹ ਅੰਦਰ ਸਪਿਰਚੁਅਲ ਚੀਜ਼ ਹੈ, ਇਸ ਕਰਕੇ ਉਹਦੀ ਜਿਹੜੀ ਧੂੜ ਹੈ ਉਹਦੀ ਸਪਿਰਚੁਅਲ ਡਸਟ ਹੈ। ਔਰ ਇਹ ਮੁੱਖ 'ਚ ਤਾਂ ਲਿਖਿਆ ਹੈ ਵੀ ਉਹਦਾ ਨਾਮ ਜਪ ਜਪ ਕੇ ਪਹਿਲਾਂ ਮੂੰਹ 'ਚ ਸਵਾਦ ਆਉਣਾ ਸ਼ੁਰੂ ਹੁੰਦਾ ਹੈ। ਮੁੱਖੇ ਲਾਈ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂੜ ਮੁੱਖੇ ਲਾਈ। ਉਹਨਾਂ ਦੀ ਘਾਲ ਕਿੱਦਾਂ ਪਈ, ਗੁਰਸਿੱਖਾਂ ਕੀ ਘਾਲ ਥਾਂ ਪਈ, ਜਿਨ ਹਰ ਨਾਮ 'ਤੇ ਆਵਾ, ਨਾਮ ਜਪ ਜਪ ਕੇ ਅੰਦਰ ਵਜੂਦ ਇਹ ਹਸਤੀ ਖੜੀ ਕਰੀ ਦੀ ਹੈ। ਉਹਦੇ ਲਈ ਲਿਖਿਆ,
ਹਰ ਕਾ ਸੰਤ ਮਿਲੇ ਗੁਰ ਸਾਧੂ ਮਿਲੇ, ਗੁਰ ਸਾਧੂ ਲੈ ਤਿਸ ਕੀ ਤੂਰੇ ਮੁਖੇ ਲਾਈ, ਲੈ ਤਿਸ ਕੀ ਤੂਰੇ ਮੁਖੇ ਲਾਈ, ਤੀਰਥ ਅੱਠ ਸੱਠ ਮਜਨ ਨਾਈ।
ਡ
ਕਿੱਡਾ ਵੱਡਾ ਸਤਿਗੁਰੂ ਹੈ, ਉਹਦੀ ਸਿਫਤ ਦੇਖੋ। ਇਹ ਜਿਤਨੀ ਸ੍ਰਿਸ਼ਟ ਤੁਮਰੀ ਮੇਰੇ ਸਵਾਮੀ, ਤੁਮਰੀ ਮੇਰੇ ਸਵਾਮੀ।
ਸਾਰੀ ਸ੍ਰਿਸ਼ਟ ਕਿਉਂ? ਸਾਰਾ ਗਲੋਬ, ਸਾਰਾ ਯੂਨੀਵਰਸਲ ਗਿਆਨ ਹੈ, ਜਿੰਨੇ ਵੀ ਮੈਨਕਾਇੰਡ ਹੈ ਸਾਰੀ ਉਹ ਸਤਿਗੁਰੂ ਦੀਆਂ ਬਰਕਤਾਂ ਲੈਂਦੀ ਹੈ। ਕ੍ਰਾਈਸਟ ਦਾ ਵੀ ਉਹ ਸਤਿਗੁਰੂ, ਹਜ਼ਰਤ ਮੁਹੰਮਦ ਸਾਹਿਬ ਦਾ ਵੀ ਉਹ ਸਤਿਗੁਰੂ, ਭਗਤਾਂ ਦਾ ਵੀ ਉਹ ਸਤਿਗੁਰੂ, ਬਹਿਣੀ ਦਾ ਵੀ ਉਹ ਸਤਿਗੁਰੂ, ਕਬੀਰ ਦਾ ਵੀ ਉਹ ਸਤਿਗੁਰੂ। ਅਸੀਂ ਜ਼ਾਹਰ ਕਰਦੇ ਆ ਰਹੇ ਹਾਂ ਇਸ ਵਜੂਦ ਨੂੰ ਸਿੱਖੀ ਸਮਝਣ ਦੀ ਕੋਸ਼ਿਸ਼ ਕਰੇ। ਇਹ ਬਾਬੇ ਨਾਨਕ ਦੇਹਾ ਨਹੀਂ ਹੈ, ਉਹ ਇਹਨਾਂ ਦੇ ਅੰਦਰ ਆਇਆ ਸੀ ਸਾਰਾ। ਇਸ ਕਰਕੇ ਜਿਤਨੀ ਸ੍ਰਿਸ਼ਟ ਉਮਰੀ ਮੇਰੇ ਸਵਾਮੀ, ਸਭ ਤਿਤਨੀ ਲੋਚੇ, ਉਹਦੀ ਸਤਿਗੁਰੂ ਦੀ ਤੂਰ ਹੈ। ਸਤਿਗੁਰ ਹੀ ਕੈਸਾ ਵਜੂਦ ਹੈ, ਜੇ ਸਮਝ ਆ ਗਿਆ ਸਾਰੀ ਬਾਣੀ ਕੜੀਆਂ ਨੂੰ ਖੁੱਲ੍ਹ ਜਾਊਗੀ। ਜੇ ਸਤਿਗੁਰੂ ਲੁਕਿਆ ਰਿਹਾ, ਕਦੀ ਭਾਈ ਗੁਰਦਾਸ ਨਾਲ ਸਤਿਗੁਰੂ ਨਾਨਕ ਪ੍ਰਗਟਿਆ, ਕਦੀ ਬਾਬੇ ਨਾਨਕ ਨੂੰ ਸਤਿਗੁਰੂ ਬਣਾ ਦਿੰਦੇ, ਕਦੀ ਗ੍ਰੰਥ ਸਾਹਿਬ ਨੂੰ ਸਤਿਗੁਰੂ ਸਾਹਿਬ, ਦਸਾਂ ਪਾਤਸ਼ਾਹਾਂ ਦੀ ਜੋਤ, ਉਹ ਬਸ ਕਰੋ ਕਿੱਥੇ। ਬਾਣੀ ਤਾਂ ਦੇਖ ਲੈ ਕੀ ਕਹਿੰਦੀ, ਬਾਣੀ ਤਾਂ ਕਹਿੰਦੀ ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ। ਤੁਸੀਂ ਹਰ ਸਾਲ ਸਤਿਗੁਰੂ ਨੂੰ ਜਮਾਉਂਦੇ ਹੋ, ਹਰ ਸਾਲ ਉਹਦਾ ਗੁਰਪੁਰਬ ਮਨਾਉਂਦੇ ਹੋ, ਫਿਰ ਉਹ ਸਭ ਕੁਛ ਕਰਦੇ ਹੋ। ਉਹ ਸਤਿਗੁਰੂ ਨਹੀਂ ਸੀ, ਉਹ ਗੁਰੂ ਸੀ। ਲੇਕਿਨ ਸਤਿਗੁਰੂ ਜਿਹੜਾ ਨਾ ਜੰਮਦਾ ਹੈ, ਨਾ ਮਰਦਾ ਹੈ, ਨਾ ਆਉਂਦਾ ਹੈ, ਨਾ ਜਾਂਦਾ ਹੈ, ਉਹ ਆਹ ਵਜੂਦ ਹੈ। ਉਹਨੂੰ ਸਾਧੂ ਵੀ ਲਿਖਿਆ, ਸੰਤ ਵੀ ਲਿਖਿਆ। ਜਿਤਨੀ ਸ੍ਰਿਸ਼ਟ ਤੁਮਰੀ ਮੇਰੇ ਸਵਾਮੀ, ਤੁਮਰੀ ਮੇਰੇ ਸਵਾਮੀ, ਸਭ ਤਿਤਨੀ ਲੋਚੇ ਤੂਰੇ ਸਾਧੂ ਕੀ ਆਹਾ। ਪਰ ਜਿਹਨਾਂ ਦੇ ਭਾਗ ਹੋਣ ਇਹੋ ਜਿਹਾ ਸਤਿਗੁਰੂ ਮਿਲਦਾ ਹੈ। ਨਾਨਕ ਲੀਲਾ ਤੇ ਹੋਵੇ ਜਿਸ ਲਿਖਿਆ, ਹੋਵੇ ਜਿਸ ਲਿਖਿਆ, ਤਿਸ ਸਾਧੂ ਤੂਰੇ ਦੇ ਹਰ ਪਾਰ ਲਿਆ, ਤਿਸ ਸਾਧੂ ਤੂਰੇ ਦੇ ਹਰ ਪਾਰ। ਉਹ ਕੀ ਹੈ? ਉਹ ਸਭ ਕੁਛ ਨਾਮ ਚ ਆ ਜਾਂਦਾ। ਜਮਨਾ ਜਾਣ ਦੀ ਲੋੜ ਨਹੀਂ ਹੈ, ਸਾਡਾ ਹੈ
ਗੰਗਾ ਜਲ ਗੁਰ ਗੋਬਿੰਦ ਨਾਮ, ਗੰਗਾ ਜਲ ਗੁਰ ਗੋਬਿੰਦ ਨਾਮ,
ਗੰਗਾ ਜਲ ਗੁਰ ਗੋਬਿੰਦ ਨਾਮ,
ਗੰਗਾ ਜਲ ਗੁਰ ਗੋਬਿੰਦ,
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ,
ਇਹ ਗੰਗਾ ਜਲ ਗੁਰ ਗੋਬਿੰਦ
ਨਾਮ,
ਤੀਰਥ ਅੱਠ ਸਠੇ ਮਜਨ ਨਾਈ,
ਤੀਰਥ ਅੱਠ ਸਠੇ ਮਜਨ ਨਾਈ,
ਇਹ ਤੀਰਥ ਹਮਰਾ ਹਰ ਕੋ ਨਾਮ,
ਤੀਰਥ ਹਮਰਾ ਹਰ ਕੋ ਨਾਮ,
ਇਹ ਤੀਰਥ ਹਮਰਾ ਹਰ ਕੋ ਨਾਮ,
ਤੀਰਥ ਹਮਰਾ ਹਰ ਕੋ ਨਾਮ,
ਇਹ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ, ਇਹ ਅੰਤਰ ਬਾਹਰ ਭਗਤੀ ਰਾਤੇ,
ਅੰਤਰ ਬਾਹਰ ਭਗਤੀ,
ਇਹ ਅੰਤਰ ਬਾਹਰ ਭਗਤੀ ਰਾਤੇ,
ਅੰਤਰ ਬਾਹਰ ਭਗਤੀ
ਰਾਤੇ, ਅੜਸਠ ਤੀਰਥ ਸੰਗ ਗਹੇ,
ਅੜਸਠ ਤੀਰਥ ਸੰਗ
ਨਾਲ ਹੀ ਫੜ ਲਿਆ। 68 ਤੀਰਥਾਂ ਦਾ ਇਸ਼ਨਾਨ ਕਰ ਰਿਹਾ, ਜੇ ਭਗਤੀ ਕਰਨਾ ਪਿਆ ਤੇ
ਅੰਤਰ ਬਾਹਰ ਭਗਤੀ,
ਅੰਤਰ ਬਾਹਰ ਭਗਤੀ,
ਇਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿ, ਇਹ ਅੰਤਰ ਬਾਹਰ ਭਗਤੀ ਰਾਤੇ,
ਅੰਤਰ ਬਾਹਰ ਭਗਤੀ,
ਅੱਠ ਸੱਠ ਤੀਰਥ ਸੰਗੇ ਗਹੇ,
ਅੱਠ ਸੱਠ ਤੀਰਥ ਸੰਗੇ,
ਅੱਠ ਸੱਠ ਤੀਰਥ ਸੰਗ ਗਹੇ,
ਅੱਠ ਸੱਠ ਤੀਰਥ ਸੰਗੇ,
ਇਹ ਗੁਰ ਦਰਿਆ ਸਦਾ ਜਲ ਨਿਰਮਲ,
ਗੁਰ ਦਰਿਆ ਸਦਾ,
ਤੁਹਾਡਾ ਬਾਹਰ ਦਰਿਆਵਾਂ ਦਾ ਪਾਣੀ ਤੇ ਗੰਦਾ ਗੁੰਦਾ ਹੋਊਗਾ, ਪਰ ਸਾਡਾ ਜਿਹੜਾ ਗੁਰ ਹੈ ਜੋਤ ਸਰੂਪੀ ਸਤਿਗੁਰੂ, ਉਹਦਾ ਸਦਾ ਹੀ ਜਲ ਨਿਰਮਲ ਹੈ।
ਗੁਰ ਦਰਿਆ ਸਦਾ ਜਲ ਨਿਰਮਲ,
ਗੁਰ ਦਰਿਆ ਸਦਾ ਜਲ,
ਤੇ ਗੁਰ ਦਰਿਆ
ਸਦਾ ਜਲ ਨਿਰਮਲ,
ਗੁਰ ਦਰਿਆ ਸਦਾ।
ਉਹਦੇ ਚ ਨਹਾਉਣਾ ਕੀ ਹੁੰਦਾ ਵੈ?
ਪਸ਼ੂ ਪਰੇ ਤੋਂ ਦੇਵ ਕਰੇ,
ਪਸ਼ੂ ਪਰੇ ਤੋਂ ਦੇਵ,
ਪਸ਼ੂ ਬੰਨਿਆ ਪ੍ਰੇਤਾਂ ਦੀ ਦੇਵਤਾ ਬਣਾ ਦਿੰਦਾ।
ਗੁਰ ਦਰਿਆ ਸਦਾ,
ਗੁਰ ਦਰਿਆ ਸਦਾ,
ਪਰ ਅੰਦਰ ਨਹਾਉਣਾ ਪੈਂਦਾ ਅੰਦਰ।
ਏ ਬਾਹਰੇ ਨਾਵ ਕਾਹੀ ਗਿਆ
ਬਾਹਰੇ ਨਾਵ ਕਾਹੀ
ਏ ਬਾਹਰੇ ਨਾਵ ਕਾਹੀ ਏ ਗੁਰ ਦਰਿਆ ਸਦਾ ਜਲ ਨਿਰਮਲ ਗੁਰ ਦਰਿਆ ਸਦਾ ਏ ਆਠ ਸੱਠ ਤੀਰਥ ਸੰਗ ਗਹੇ ਆਠ ਸੱਠ ਤੀਰਥ ਸੰਗ ਏ ਮਿਲਿਆ ਦੁਰਮਤ ਮੈਲ ਹਰੇ
ਮਿਲਿਆ ਦੁਰਮਤ ਮੈਲ
ਓ ਮਿਲਿਆ ਦੁਰਮਤ ਮੈਲ ਹਰੇ
ਮਿਲਿਆ ਦੁਰਮਤ ਮੈਲ
ਏ ਆਠ ਸੱਠ ਤੀਰਥ ਸੰਗ ਗਹੇ ਏ ਪਸ਼ੂ ਪਰੇ ਤੋਂ ਦੇਵ ਕਰੇ
ਪਸ਼ੂ ਪਰੇ ਤੋਂ
ਦੇਵ ਗੁਰ ਸਮਾਨੇ ਤੀਰਥ ਨਹੀਂ ਪਾਏ ਗੁਰ ਸਮਾਨੇ ਤੀਰਥ ਨਹੀਂ ਪਾਏ ਏ ਗੁਰ ਸਮਾਨ ਤੀਰਥ ਨਹੀਂ ਪਾਏ ਨਾਨਕ ਗੁਰ ਸਮਾਨੇ ਤੀਰਥ
ਤੀਰਥ ਕੀ ਨਿਕਲਿਆ
ਤੀਰਥ ਪੂਰਾ
ਬਾਕੀ ਅਧੂਰੇ ਤੀਰਥ ਹੈ
ਤੀਰਥ ਪੂਰਾ ਸਤਿਗੁਰੂ ਜੋ ਹਰਿ ਹਰਿ ਨਾਮ ਧਿਆਵੈ ਉਹ ਆਪ ਤਰਿਆ ਕੁਟੰਬ ਸਿਉਂ ਦੇ ਹਰਿ ਹਰਿ ਨਾਮ ਸਭ ਜਗਤ ਛੁਡਾਵੈ ਸਤਿਗੁਰ ਮੇਰਾ ਸਦਾ ਸਦਾ ਨਾ ਆਵੈ ਨਾ ਜਾਏ ਉਹ ਅਬਨਾਸੀ ਪੁਰਖ ਹੈ ਸਭ ਮੈਂ ਰਿਹਾ ਸੁਮਾ ਸੋ ਆ ਸਤਿਗੁਰੂ ਸਾਡਾ ਗੁਰ ਹੈ ਕਾਰ ਗੁਰ
ਪੁਰਖ
ਅਜਨਮ
ਕਾਰ ਪੁਰਖ
ਐਸੇ ਨੂੰ ਗੁਰੂ ਨਾ ਕਰ ਜਿਹੜਾ ਜੰਮਦਾ ਤੇ ਮਰਦਾ ਹੈ
ਕਾਰ ਗੁਰ ਪੁਰਖ ਕਾਰ
ਗੁਰ
ਪੁਰਖ
ਗੁਰਮੁਖੇ ਉਹਨੂੰ ਕਿੱਦਾਂ ਕਰੀਏ ਗੁਰਮੁਖੇ ਨਾਮ ਗੁਰਮੁਖੇ ਜਿੰਦੂ
ਗੁਰਮੁਖੇ ਨਾਮ
ਏ ਗੁਰਮੁਖੇ ਜਿੰਦੂ
ਨਾਮ ਕਰਮਾ
ਗੁਰਮੁਖੇ ਗੁਰਮੁਖੀ ਜਿੰਦੂ ਗੁਰੂ ਰਾਮਦਾਸ ਸਾਹਿਬ ਲਿਖ ਰਹੇ
ਤੂੰ ਕਰਮ ਕਾਂਡ ਚ ਨਾ ਬਾਬਾ ਕੀ ਆ ਨਹਾਉਣ ਧੋਣ ਚ ਹੋਰ ਚੀਜ਼ਾਂ ਪੂਜਾ ਪਾਠ ਚ ਉਹਦਾ ਨਾਮ ਜਪ ਇਹ ਸਭ ਤੋਂ ਉੱਚਾ ਕਰਮ ਹੈ
ਏ ਗੁਰਮੁਖੇ ਜਿੰਦੂ ਜਪੇ ਨਾਮ
ਹੇ ਗੁਰਮੁਖੇ
ਜਿੰਦੂ ਜਪੇ ਨਾਮ
ਉਹ ਨਾਮ ਕੀ ਸੀ ਬਾਬਾ ਨਾਨਕ ਕਹਿੰਦਾ ਹੁਣ ਮੈਂ ਕੱਖ ਨੀ ਹੋਰ ਕਰਨਾ ਵਾ ਕਹਿੰਦਾ
ਜਪ ਤਪ ਸੰਜਮ ਕਰਮ ਨਾ ਜਾਣਾ ਨਾਮ ਜਪੀ ਪ੍ਰਭ
ਜੋ ਗੁਰੂ ਨਾਨਕ ਦਾ ਗੁਰੂ ਉਹ ਸਾਡਾ ਸਿੱਖੀ ਦਾ ਗੁਰੂ ਗੁਰੂ ਨਾਨਕ ਕਹਿੰਦਾ ਮੇਰਾ ਕੋਈ ਬੰਦਾ ਗੁਰੂ ਨਹੀਂ ਹੈ ਮੇਰਾ ਗੁਰ ਕੌਣ ਹੈ
ਗੁਰ ਪਰਮੇਸ਼ਰ ਨਾਨਕ ਭੇਟ
ਕਾਹਦੇ ਨਾ
ਸਾਚੇ
ਸਭ ਦੇ
ਨਵੇਰਾ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ